ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਨਤਾ ਸ਼ਾਹ, ਅਵਰ ਕਿਆ ਜਾਣੈ ਕੋਏ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਨਤਾ ਸ਼ਾਹ, ਅਵਰ ਕਿਆ ਜਾਣੈ ਕੋਏ। ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ, ਤੇਰਾ ਕੀਆ ਸੱਚ ਸਭ ਹੋਏ, ਝੂਠਾ ਕਿਸ ਕਉ ਆਖੀਐ ਸ਼ਾਹ, ਦੂਜਾ ਨਾਹੀ ਕੋਏ। ਸਭਨਾ ਵਿੱਚ ਤੂੰ ਵਰਤਦਾ ਸ਼ਾਹ, ਸਭ ਤੁਝੇ ਧਿਆਵਹਿ ਦਿਨ ਰਾਤ, ਸਭ ਤੁਝ ਹੀ ਥਾਵ ਹੋ ਮੰਗਦੇ ਮੇਰੇ ਸ਼ਾਹ, ਤੂੰ ਸਭਨਾ ਕਰੈ ਇੱਕ ਦਾਤ, ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ, ਤੁਝ ਤੇ ਬਾਹਰ ਕੋਈ ਨਾਹੇ, ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸ਼ਾਹ, ਸਭ ਤੁਝ ਹੀ ਮਾਹੇ ਸਮਾਹੇ, ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵੈ ਮੇਰੇ ਸ਼ਾਹ। ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ, ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵੈ ਮੇਰੇ ਸ਼ਾਹ। ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗਤ ਜੀਓ, ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੋਈ ਹੈ, ਪਾਵਨ ਸਥਾਨ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ। ਸਿੱਖ ਦੇ ਮਨ ਵਿੱਚ ਇੱਕ ਤਾਂਘ ਹੁੰਦੀ ਹੈ ਕਿ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਮੈਨੂੰ ਹੋਣ। ਹਰ ਧਰਮ ਦਾ ਕੋਈ ਗ੍ਰੰਥ ਹੁੰਦਾ, ਕੋਈ ਧਾਰਮਿਕ ਸਥਾਨ ਹੁੰਦਾ ਜੋ ਜਥੇਬੰਦੀ ਦਾ ਸੰਗਤ ਦਾ ਕੇਂਦਰ ਹੁੰਦਾ, ਜੈਸਾ ਮੁਸਲਮਾਨਾਂ ਦਾ ਮੱਕਾ ਹੈ ਕਿ ਹੱਜ ਕਰਨ ਵਾਸਤੇ ਹਰ ਮੁਸਲਮਾਨ ਨੇ ਜਾਣਾ ਹੀ ਜਾਣਾ ਹੈ। ਅੰਮ੍ਰਿਤਸਰ ਸਾਹਿਬ ਸਿੱਖੀ ਦਾ ਦਿਲ ਹੈ, ਸਿੱਖੀ ਦੇ ਦਿਲ ਦੀ ਧੜਕਣ ਹੈ। ਹਰ ਸਿੱਖ ਦਾ ਦਿਲ ਜੁੜਿਆ ਹੋਇਆ, ਕਦੋਂ ਜਾਵਾਂ, ਕਦੋਂ ਦਰਸ਼ਨ ਕਰਾਂ। ਅਰਦਾਸ ਵਿੱਚ ਵੀ ਮੰਗ ਲਿਆ, ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ। ਭਾਗਾਂ ਵਾਲੇ ਹੋ ਜਿਹੜੇ ਆਏ ਹੋ, ਦਰਸ਼ਨ ਕੀਤੇ ਹਨ, ਹਾਜ਼ਰੀ ਭਰੀ ਹੈ, ਇੱਥੇ ਆ ਕੇ ਬੈਠੇ ਹਾਂ ਕਿ ਉਸ ਮੁੱਖ ਵਾਕ ਦੀ ਵਿਚਾਰ ਕਰੀਏ ਜੋ ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਅੱਜ ਦਾ ਹੁਕਮ ਤਨਾਸਰੀ ਰਾਗ ਵਿੱਚੋਂ ਹੋਇਆ ਹੈ। ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 670 'ਤੇ ਸੁਭਾਏਮਾਨ ਹੈ। ਮੂਲ ਪਾਠ ਆਪ ਜੀ ਨੇ ਬੜੇ ਸੁੰਦਰ ਢੰਗ ਨਾਲ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਉਹਨਾਂ ਪਾਸੋਂ ਸਰਵਣ ਕੀਤਾ ਹੈ। ਆਓ ਹੁਣ ਵਿਚਾਰ ਕਰੀਏ, ਇੱਕ ਵਾਰ ਚਿੱਤ ਬਿਰਤੀਆਂ ਇਕਾਗਰ ਕਰੋ ਅਤੇ ਇੰਝ ਕਹਾਂ ਕਿ ਹੁਣ ਕਾਨੀ ਹੋ ਜਾਓ। ਸਾਰਾ ਧਿਆਨ ਸਾਡਾ ਕੰਨ ਦੇ ਕੋਲ ਹੀ ਆ ਜਾਏ। ਬੜਾ ਸੁੰਦਰ ਬਚਨ ਹੈ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੇ ਕੰਨੇ। ਮਨਮੁੱਖ ਨੂੰ ਵੀ ਕੰਨ ਤੇ ਹੈ ਨਾ, ਲੇਕਿਨ ਸੁਣਦਾ ਨਹੀਂ ਕਿਉਂਕਿ ਸਿੱਖੀ ਕੰਨ ਨਹੀਂ, ਗੁਰਮੁਖ ਸੁਣਦਾ। ਸਿੱਖੀ ਕੰਨ ਨੇ ਚਿੱਤ ਬਿਰਤੀਆਂ ਸੁਣਨ ਵੱਲ ਲੱਗਣ, ਮਤ ਵਿੱਚ ਰਤਨ ਜਵਾਹਰ ਮਾਨਕ। ਜੇ ਇੱਕ ਗੁਰ ਕੀ ਸਿੱਖ ਸੁਣੀ, ਇਹ ਮਨ ਗੁਰ ਕੀ ਸਿੱਖ ਸੁਣ ਪਾਏ ਹੈ ਗੁਣੀ ਨਿਧਾਨ। ਇੱਕ ਵਾਰ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ।
ਧਨਾਸਰੀ ਰਾਗ ਵਿੱਚ ਸਹਿਬ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ। ਹਾਂਜੀ,
ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ।
ਸ਼ਾਹ ਦਾ ਅਰਥ ਹੁੰਦਾ ਪਾਤਸ਼ਾਹ। ਸਾਹਾ ਸਾਹ ਨੂੰ ਵੀ ਕਹਿੰਦੇ ਹਾਂ ਕਿ ਜੀਤੇ ਜੀ ਜੀਵੇਂ ਲੈ ਸਾਹ, ਜੀ ਵਾਲੇ ਤਾਂ ਕਿਆ ਸਾਹ। ਨਾਨਕ ਜਿਉਂ ਜਿਉਂ ਸੱਚੇ ਭਾਵੈ ਤਿਉਂ ਤਿਉਂ ਦੇਹ ਗਿਰਾ। ਪਰ ਇੱਥੇ ਸ਼ਾਹ ਹੈ ਪਾਤਸ਼ਾਹ। ਸ਼ਾਹ ਉਸਨੂੰ ਕਹਿੰਦੇ ਹਾਂ ਜਿਸ ਕੋਲੋਂ ਲੈ ਕੇ ਕੁਛ ਵਰਤਦੇ ਹਾਂ। ਕਹਿੰਦੇ ਹਾਂ ਨਾ, ਸ਼ਾਹ ਬਿਨਾਂ ਪੱਤ ਨਹੀਂ, ਗੁਰੂ ਬਿਨਾਂ ਗਤ ਨਹੀਂ। ਵੀ ਔਖੇ ਵੇਲੇ ਸ਼ਾਹ ਕੋਲੋਂ ਹੀ ਪੈਸੇ ਲੈਣੇ ਹੁੰਦੇ ਸਨ। ਇੱਥੇ ਸਾਹਿਬ ਜੀ ਕਹਿੰਦੇ ਨੇ ਦੁਨੀਆਂ ਦੇ ਕਿਸੇ ਬੰਦੇ ਨੂੰ ਤਾਂ ਮੈਂ ਸ਼ਾਹ ਨਹੀਂ ਕਹਿੰਦਾ, ਕਿਉਂਕਿ ਇਹ ਤਾਂ ਸਾਰੇ ਆਪ ਮੰਗਤੇ ਨੇ। ਫਰਕ ਇੰਨਾ ਹੈ ਕਿ ਕੋਈ ਛੋਟਾ ਮੰਗਤਾ, ਕੋਈ ਵੱਡਾ ਮੰਗਤਾ। ਕੁਛ ਮੰਗਤੇ ਨੇ ਜਿਹੜੇ ਕਹਿੰਦੇ ਨੇ ਇੱਕ ਰੁਪਈਆ ਹੀ ਦੇ ਜਾਓ, ਮੈਂ ਰੋਟੀ ਖਾਣੀ ਹੈ। ਔਰ ਕੁਛ ਮੰਗਤੇ ਨੇ ਜਿਹੜੇ ਕਹਿੰਦੇ ਨੇ ਕਰੋੜਾਂ ਦੇ ਦੇ। ਉਹਨਾਂ ਦੀ ਮੰਗ ਕਰੋੜਾਂ ਤੋਂ ਸ਼ੁਰੂ ਹੁੰਦੀ ਹੈ, ਅਰਬਾਂ ਤੋਂ ਸ਼ੁਰੂ ਹੁੰਦੀ ਹੈ। ਕਹਿੰਦੇ ਨੇ ਦੁਨੀਆਂ ਦਾ ਰਾਜ ਹੀ ਦੇ ਦੇ। ਹੁਣ ਫਿਰ ਛੋਟਾ ਮੰਗਤਾ ਕੌਣ ਹੋਇਆ ਅਤੇ ਵੱਡਾ ਮੰਗਤਾ ਕੌਣ ਹੋਇਆ? ਜਗਤ ਭਿਖਾਰੇ ਫਿਰ ਤਾਂ ਹੈ, ਜਗਤ ਤੇ ਸਾਰਾ ਮੰਗਤਿਆਂ ਦਾ ਭਰਿਆ ਹੀ ਫਿਰਦਾ, ਭਿਖਾਰੀਆਂ ਦਾ। ਜਗਤ ਭਿਖਾਰੇ ਫਿਰਤ ਹੈ, ਹਰ ਇੱਕ ਨੇ ਆਪਣੇ ਤੋਂ ਵੱਡੇ ਦੇ ਅੱਗੇ ਹੱਥ ਕੀਤਾ ਹੋਇਆ। ਜਗਤ ਭਿਖਾਰੇ ਫਿਰਤ ਹੈ ਤੇ ਦਾਤਾ ਕੌਣ ਹੈ? ਜਿਸ ਦੀਆਂ ਦਾਤਾਂ ਆਪਣੀਆਂ ਨੇ ਉਸਨੇ ਕਿਸੇ ਕੋਲੋਂ ਲੈ ਕੇ ਨਹੀਂ ਦੇਣੀਆਂ। ਮੈਨੂੰ ਇੱਕ ਗੱਲ ਯਾਦ ਆਈ, ਅਕਬਰ ਦੇ ਨੌ ਰਤਨਾਂ ਵਿੱਚੋਂ ਇੱਕ ਵਜ਼ੀਰ ਸੀ, ਇਹਦਾ ਨਾਂ ਸੀ ਖਾਨ ਖਾਨਾ ਰਹੀਮ। ਤਨਖਾਹ ਮਿਲਣੀ ਅਤੇ ਬੰਦਾ ਬੜਾ ਚੰਗਾ ਸੀ, ਗੁਜ਼ਾਰੇ ਜੋਗਾ ਰੱਖ ਕੇ ਬਾਕੀ ਇੱਕ ਬਰਤਨ 'ਚ ਪਾ ਕੇ ਸਿੱਕੇ ਹੁੰਦੇ ਸਨ ਅਤੇ ਉਹ ਬੈਠ ਜਾਣਾ, ਲੋੜਵੰਦ ਆਉਣੇ ਮੁੱਠ ਭਰਨੀ ਅਤੇ ਅੱਖਾਂ ਨੀਵੀਆਂ ਕਰਕੇ ਸਿਰ ਝੁਕਾਉਣਾ ਅਤੇ ਮੁੱਠ ਉਹਦੀ ਝੋਲੀ 'ਚ ਪਾ ਦੇਣੀ। ਕੋਈ ਪੁੱਛ ਬੈਠਾ, ਰਹੀਮ ਇਹ ਦੱਸ, ਬੰਦਾ ਦਿੰਦਾ ਲੈਣ ਵਾਲਾ ਤੇ ਅੱਖਾਂ ਨੀਵੀਆਂ ਕਰੇ, ਪਰ ਤੂੰ ਕਿਉਂ ਕਰਨਾ? ਕਹਿਣ ਲੱਗਾ, ਮੈਨੂੰ ਸ਼ਰਮ ਆ ਜਾਂਦੀ ਹੈ ਕਿਉਂਕਿ ਮੈਨੂੰ ਕਈ ਕਹਿ ਜਾਂਦੇ ਨੇ ਕਿ ਰਹੀਮ ਬੜਾ ਦਾਤਾ, ਪਰ ਮੈਂ ਤੇ ਮੰਗਦਾ ਹਾਂ ਖੁਦ। ਮੰਗਤੇ ਨੂੰ ਦਾਤਾ ਕਹਿੰਦੇ ਨੇ, ਪਰ ਉਸ ਦੇ ਸਾਹਮਣੇ ਦੇਣਹਾਰ ਕੋਈ ਔਰ ਹੈ, ਦੇਣਹਾਰ ਕੋਈ ਔਰ ਹੈ, ਬੇਜਤ ਹੈ ਦਿਨ ਰਹਿਣ। ਪੱਥਰ ਵਿੱਚ ਕੀੜਿਆਂ ਨੂੰ ਕੌਣ ਦਿੰਦਾ? ਮੈਂ ਦੇ ਆਉਂਦਾ। ਦੇਣਹਾਰ ਕੋਈ ਔਰ ਹੈ, ਬੇਜਤ ਹੈ ਦਿਨ ਰਹਿਣ। ਲੋਕ ਭਰਮ ਮੁਝ ਪਰ ਕਰੇ ਤਾਂ ਤੇ ਮੀਚੇ ਨੈਣ। ਮੈਂ ਅੱਖਾਂ ਤਾਂ ਬੰਦ ਕੀਤੀਆਂ ਕੋਈ ਭਰਮ ਕਰਕੇ ਮੈਨੂੰ ਦਾਤਾ ਨਾ ਕਹਿ ਬੈਠੇ। ਸਾਹਿਬ ਕਹਿੰਦੇ ਨੇ, ਮੈਂ ਤੇ ਨਹੀਂ ਕਹਿੰਦਾ, ਮੈਂ ਤੇ ਕਹਿੰਦਾ ਇੱਕੋ ਹੀ ਦਾਤਾ। ਕਹਿੰਦੇ ਨੇ, ਸਾਰੇ ਦੇ ਸਾਰੇ ਜੀਵ ਇੱਕ ਦਾਤਾ ਹੈ, ਉਸ ਦੇ ਕੋਲੋਂ ਮੰਗਦਾ ਹੀ ਨਹੀਂ। ਤੇ ਕਹਿੰਦੇ ਨੇ, ਦਾਤਾ ਹੀ ਨਾ ਲਓ, ਨਾਲ ਇੱਕ ਮੰਗੋ ਹੋਰ ਗੱਲ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ, ਹੇ ਮੇਰੇ ਪਾਤਸ਼ਾਹ ਮੈਨੂੰ ਹਰੀ ਦੇ ਦਰਸ਼ਨ ਪਾਵ, ਤੇਰੇ ਦਰਸ਼ਨਾਂ ਦਾ ਸੁਖ ਪ੍ਰਾਪਤ ਹੋ ਜਾਏ। ਇਹ ਗੱਲ ਬੜੀ ਹੀ ਸਮਝਣ ਵਾਲੀ, ਪਤਾ ਨਹੀਂ ਹਜ਼ਾਰਾਂ ਵਾਰੀ ਇਸ ਸ਼ਬਦ ਦੀ ਇੱਥੇ ਵਿਚਾਰ ਹੋ ਚੁੱਕੀ ਹੋਵੇ। ਦਰਸ਼ਨਾਂ ਦਾ ਸੁਖ ਮੈਨੂੰ ਪ੍ਰਾਪਤ ਹੋਵੇ, ਇਹ ਗੱਲ ਸਮਝਣੀ ਹੈ। ਪਹਿਲੇ ਦਰਸ਼ਨ ਕੀ ਨੇ? ਜੋ ਵੇਖਦੇ ਹਾਂ, ਜੋ ਦਿਸਦਾ, ਜੋ ਵੀ ਅੱਖਾਂ ਨਾਲ ਵੇਖਦੇ ਹਾਂ, ਉਸਨੂੰ ਕਹਿੰਦੇ ਹਾਂ ਦਰਸ਼ਨ। ਦਰਸ਼ਨ ਦੇ ਨਾਲ ਇੱਕ ਹੈ ਦ੍ਰਿਸ਼ਟਾ, ਦ੍ਰਿਸ਼ਟਾ ਕਹਿੰਦੇ ਹਾਂ ਵੇਖਣ ਵਾਲੇ ਨੂੰ। ਇੱਕ ਤੇ ਹੈ ਨਾ ਜਿਸ ਨੂੰ ਵੇਖਦੇ ਹਾਂ, ਇੱਕ ਹੈ ਜੋ ਵੇਖਦਾ ਪਿਆ ਦ੍ਰਿਸ਼ਟਾ, ਅਤੇ ਤੀਜੀ ਗੱਲ ਇੱਕ ਨਾਲ ਹੋਰ ਹੈ ਜਿਹੜਾ ਕਿ ਦ੍ਰਿਸ਼ਟਾ ਦਰਸ਼ਨ ਦ੍ਰਿਸ਼ ਹੈ। ਕਿਹੜੀ ਦ੍ਰਿਸ਼ਟੀ ਨਾਲ ਵੇਖਦਾ ਪਿਆ? ਇੱਕ ਬੰਦਾ ਵੇਖਦਾ ਪਿਆ, ਬੱਚੀ ਇੱਕ ਆ, ਜਦੋਂ ਬਾਪ ਵੇਖਦਾ ਉਹਦੀ ਦ੍ਰਿਸ਼ਟੀ ਹੋਰ, ਭਰਾ ਵੇਖਦਾ ਉਸਦੀ ਦ੍ਰਿਸ਼ਟੀ ਹੋਰ, ਉਹ ਕਹਿੰਦਾ ਮੇਰੀ ਭੈਣ ਹੈ, ਜਿਸ ਨਾਲ ਵਿਆਹੀ ਹੈ ਉਹ ਵੇਖਦਾ ਉਸਦੀ ਦ੍ਰਿਸ਼ਟੀ ਹੋਰ, ਉਸਦੇ ਬੱਚੇ ਵੇਖਦੇ ਨੇ ਅਤੇ ਉਸਦੀ ਦ੍ਰਿਸ਼ਟੀ ਹੋਰ ਹੈ, ਅਤੇ ਉਹ ਇੱਕ। ਲੇਕਿਨ ਵੇਖਣ ਵਾਲੇ ਬਹੁਤ ਨੇ, ਆਪੋ ਆਪਣੀ ਦ੍ਰਿਸ਼ਟੀ, ਜਿਸ ਨਾਲ ਤੁਹਾਡਾ ਪ੍ਰੇਮ ਹੈ ਅੰਦਰੋਂ, ਉਸ ਨੂੰ ਵੇਖੋਗੇ ਤੇ ਤੁਹਾਡੀ ਦ੍ਰਿਸ਼ਟੀ ਤੁਹਾਨੂੰ ਕੁਝ ਹੋਰ ਦਿਸੇਗਾ, ਬੰਦਾ ਉਹੀ ਹੈ। ਲੇਕਿਨ ਜਿਸ ਨਾਲ ਦੁਸ਼ਮਣੀ ਹੈ ਉਹ ਵੇਖੇਗਾ, ਜੋ ਤੁਸੀਂ ਵੇਖਦੇ ਉਹ ਨਹੀਂ ਦਿਸੇਗਾ, ਉਸ ਨੂੰ ਕੋਈ ਉਸਦਾ ਗੁਣ ਨਹੀਂ ਦਿਸੇਗਾ, ਸਿਰਫ ਅਵਗੁਣ ਦਿਸਣਗੇ। ਜਿਸ ਨਾਲ ਪਿਆਰ ਹੋਵੇ ਉਸਦੇ ਅਵਗੁਣ ਤੇ ਦਿਸਦੇ ਹੀ ਕੋਈ ਨਹੀਂ, ਉਸਦੇ ਤੇ ਗੁਣ ਦਿਸਦੇ ਨੇ, ਚੰਗਿਆਈਆਂ ਦਿਸਦੀਆਂ ਨੇ। ਸਤਿਗੁਰੂ ਕਹਿੰਦੇ ਨੇ, ਦਰਸ਼ਨ ਤੇ ਹਰ ਇੱਕ ਘਰ ਦਾ ਲੋਚਦਾ ਵੀ ਹੈ, ਦਰਸ਼ਨ ਕਹੋ ਲੋਚਾ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਪਰ ਪੂਰੇ ਭਾਗਾਂ ਨਾਲ ਪ੍ਰਾਪਤ ਹੁੰਦਾ? ਹੁਣ ਅਸੀਂ ਤੇ ਕਹੇ ਆ ਗਏ ਹਾਂ ਜੀ, ਸਾਰੇ ਆ ਗਏ ਹਾਂ, ਵੇਖ ਲਿਆ। ਉਹ ਕਹਿੰਦੇ ਨੇ ਨਹੀਂ, ਦ੍ਰਿਸ਼ਟੀ ਕੀ ਹੈ, ਕਿਸ ਦ੍ਰਿਸ਼ਟੀ ਨਾਲ ਵੇਖੇ ਆ? ਮੈਂ ਇੱਕ ਦ੍ਰਿਸ਼ਟਾਂਤ ਹੁੰਦਾ ਜਿਹੜਾ ਪੁਸ਼ਟੀ ਕਰਦੇ ਵੇ ਕਿ ਆਹ ਗੱਲ ਵਾਕਿਆ ਹੀ ਇਸੇ ਤਰ੍ਹਾਂ ਹੀ ਹੈ। ਇੱਕ ਰੁੱਖ ਸੀ, ਤੇ ਰੁੱਖ ਬਹੁਤ ਵੱਡਾ ਤੇ ਰਸਤੇ ਵਿੱਚ ਸੀ। ਗਰਮੀਆਂ ਦੀ ਰੁੱਤੇ ਰਾਹੀ ਆਉਂਦੇ ਜਾਂਦੇ ਪੈਦਲ ਸਫ਼ਰ ਕਰਦੇ ਸਨ ਤੇ ਦੁਪਹਿਰਾਂ ਹੋ ਜਾਣੀਆਂ ਤੇ ਉਹਨਾਂ ਸ਼ਾਮੇ ਉੱਥੇ ਬੈਠ ਜਾਣਾ, ਆਰਾਮ ਕਰਨਾ ਕਿ ਧੁੱਪ ਢਲ ਜਾਏਗੀ ਤੇ ਅੱਗੇ ਜਾਵਾਂਗੇ। ਹੁਣ ਰੁੱਖ ਹੈ ਇੱਕ ਤੇ ਬੰਦੇ ਜਿਹੜੇ ਥੱਲੇ ਬੈਠੇ ਨੇ ਉਹ ਵੱਖ ਵੱਖ। ਇੱਕ ਸੀ ਬਿਜ਼ਨਸਮੈਨ, ਉਹ ਜੋ ਵੇਖਦਾ ਉਹਨੂੰ ਸੌਦਾ ਹੀ ਦਿਸਦਾ। ਕਹਿਣ ਲੱਗਾ ਇਹ ਰੁੱਖ ਦੇ ਵਿੱਚੋਂ ਕੱਟ ਕੇ ਫੱਟੇ ਕਿੰਨੇ ਕਿੰਨੇ ਕਰ ਸਕਦੇ ਨੇ, ਸ਼ਤੀਰ ਕਿੰਨੇ ਕੁ ਬਣ ਸਕਦੇ ਨੇ, ਬਾਲੇ ਕਿੰਨੇ ਕੁ ਬਣ ਸਕਦੇ ਨੇ, ਫਰਨੀਚਰ ਕਿੰਨਾ ਕੁ ਬਣ ਸਕਦਾ, ਕਿੰਨੇ ਕੁ ਦਾ ਵਿਕ ਸਕਦਾ। ਉਸ ਵਾਸਤੇ ਰੁੱਖ ਕੀ ਹੈ? ਸੌਦਾ। ਹੋਰ ਕੁਛ ਵੀ ਨਹੀਂ, ਰੁੱਖ ਉਸ ਵਾਸਤੇ ਹੈ ਸੌਦਾ। ਇੱਕ ਬੰਦਾ ਥੱਲੇ ਹੋਰ ਸੁੱਤਾ ਸੀ, ਉਹ ਸੀ ਸਾਧੂ। ਉਹਨੇ ਵੇਖਿਆ ਇੱਕ ਪੀਲਾ ਜਿਹਾ ਪੱਤਾ ਤੇ ਉਹ ਖੜ ਖੜ ਕਰਦਾ ਵਿਚਾਰਾ ਝੜਦਾ ਥੱਲੇ ਆ ਪਿਆ। ਕਹਿਣ ਲੱਗਾ ਲੈ ਮਨਾ ਇਹ ਜ਼ਿੰਦਗੀ ਅੱਜ ਨਹੀਂ ਤੇ ਕੱਲ ਨੂੰ ਤੂੰ ਰੁੱਖ ਦੇ ਪੱਤੇ ਵਾਂਗੂ ਝੜ ਜਾਣਾ, ਪੈਰਾਂ ਚ ਰੁੜ ਜਾਏਗਾ, ਗੁਮਾਨ ਨਾ ਕਰ ਸਰੀਰ ਦਾ। ਉਸ ਲਈ ਰੁੱਖ ਕੀ ਹੈ? ਉਪਦੇਸ਼। ਉਸ ਲਈ ਰੁੱਖ ਹੈ ਨਸੀਹਤ। ਇੱਕ ਹੋਰ ਸੀ ਬੈਠਾ, ਉਸ ਨੇ ਵੇਖਿਆ ਰੁੱਖ ਨੂੰ, ਕਹਿਣ ਲੱਗਾ ਰੁੱਖ ਕਿੰਨਾ ਚੰਗਾ, ਅਸੀਂ ਪਾਣੀ ਤੇ ਇਹਨੂੰ ਕੋਈ ਨਹੀਂ ਪਾਇਆ, ਟੀਮਾਂ ਮਾਰਨ ਵਾਲੇ ਆ ਜਾਂਦੇ ਨੇ ਕਿ ਟੀਮਾਂ ਮਾਰੀਏ ਤੇ ਫਲ ਡਿੱਗਣਗੇ, ਫਲ ਖਾਵਾਂਗੇ, ਇਹਨੂੰ ਕੱਟਣ ਵਾਲੇ ਆ ਜਾਂਦੇ ਨੇ। ਇਹ ਪਰਉਪਕਾਰੀ ਹੈ, ਰੁੱਖ ਪਰਉਪਕਾਰੀ ਹੈ, ਬੰਦਾ ਵੀ ਪਰਉਪਕਾਰੀ ਹੋਣਾ ਚਾਹੀਦਾ। ਉਸ ਵਾਸਤੇ ਹੁਣ ਰੁੱਖ ਕੀ ਹੈ? ਸਿਰਫ ਪਰਉਪਕਾਰ ਹੈ, ਹੋਰ ਕੁਛ ਨਹੀਂ। ਪਰ ਇੱਕ ਬੰਦਾ ਉਹ ਸੀ ਜਿਹੜਾ ਘਰੋਂ ਲੜ ਕੇ ਆਇਆ ਸੀ, ਪਤਨੀ ਨਾਲ ਵੀ ਲੜਿਆ, ਬੱਚਿਆਂ ਨਾਲ ਵੀ ਲੜਿਆ, ਮਾਂ ਬਾਪ ਨਾਲ ਵੀ ਲੜਿਆ। ਰੁੱਖ ਤੇ ਵੇਖਿਆ ਟਾਹਣੀਆਂ ਖੜਕਣ ਤੇ ਪੱਤੇ ਨਾਲ ਪੱਤਾ ਵਜੇ ਪਿਆ। ਕਹਿਣ ਲੱਗਾ ਲੈ ਜਿਹੜਾ ਕਲੇਸ਼ ਘਰ ਸੀ ਉਹ ਇੱਥੇ ਹੈ, ਲੜਾਈ ਤੇ ਇੱਥੇ ਵੀ ਹੈ, ਟਾਹਣੀਆਂ ਲੜਦੀਆਂ ਪਈਆਂ ਨੇ, ਪੱਤੇ ਲੜਦੇ ਪਏ ਨੇ। ਰੁੱਖ ਇੱਕ ਹੈ, ਦ੍ਰਿਸ਼ਟੀ ਵੇਖਣ ਵਾਲਿਆਂ ਦੀ ਵੱਖ ਵੱਖ ਹੈ, ਸੱਚ ਹੈ। ਇਹ ਪਦ ਅਰਥ ਜੋੜਨ ਵਾਸਤੇ ਨਾ ਸਿਆਣੇ ਵਿਦਵਾਨਾਂ ਨੇ ਤਿੰਨ ਗੱਲਾਂ ਕਹੀਆਂ ਨੇ ਪਦ ਅਰਥ ਜੋੜਨ ਲਈ। ਉਹ ਕਹਿੰਦੇ ਨੇ ਪਹਿਲੀ ਹੈ ਸ਼ਕਤੀ, ਦੂਸਰੀ ਨੂੰ ਕਹਿ ਦਿੱਤਾ ਲਕਸ਼ਣਾ, ਤੀਸਰੀ ਨੂੰ ਕਹਿ ਦਿੱਤਾ ਵਿਅੰਜਨਾ। ਇਹ ਕੀ ਨੇ? ਸਮਝਣ ਵਾਲੀ ਗੱਲ ਹੈ। ਸਿੱਧੀ ਗੱਲ ਜਿਹੜੀ ਹੈ ਸਮਝ ਵਿੱਚ ਆ ਜਾਏ ਤੇ ਉਹਨੂੰ ਕਿਹਾ ਸ਼ਕਤੀ। ਜਿਵੇਂ ਆਹ ਗਾਂ ਖਲੋਤੀ ਹੈ ਜੀ, ਸਾਹਮਣੇ ਸਮਝ ਵਿੱਚ ਆ ਗਈ। ਲੇਕਿਨ ਕੋਈ ਕਹਿੰਦਾ ਜੀ ਮੈਂ ਤੇ ਪਾਣੀ ਵਿੱਚ ਹੀ ਰਹਿੰਦਾ। ਹੁਣ ਪਾਣੀ ਵਿੱਚ ਤਾਂ ਮੱਛੀਆਂ ਰਹਿੰਦੀਆਂ ਨੇ, ਬੰਦਾ ਰਹਿ ਸਕਦਾ? ਬੰਦਾ ਤੇ ਡੁੱਬ ਕੇ ਮਰ ਜਾਏਗਾ। ਜਾਂ ਤੇ ਉਹ ਕਹਿੰਦਾ ਪਿਆ ਕਿ ਮੈਂ ਕਿਸੇ ਟਾਪੂ ਚ ਰਹਿੰਦਾ ਜਿੱਥੇ ਆਲੇ ਦੁਆਲੇ ਪਾਣੀ ਹੈ, ਤੇ ਜਾਂ ਉਹ ਕਿਸੇ ਜਹਾਜ਼ ਚ ਕੰਮ ਕਰਦਾ ਜਿਹੜਾ ਦਿਨ ਰਾਤ ਪਾਣੀ ਚੱਲਦਾ। ਉਹ ਇੱਕ ਟੰਗ ਨਾਲ ਕਹਿੰਦਾ ਮੈਂ ਤੇ ਪਾਣੀ ਚ ਰਹਿੰਦਾ, ਅਰਥ ਕੱਢਣਾ ਪਿਆ। ਤੀਸਰੀ ਗੱਲ ਜਿਸ ਨੂੰ ਵਿਅੰਜਨਾ ਕਿਹਾ ਉਹ ਕੀ ਹੈ? ਉਹ ਹੈ ਕਿ ਇੱਕ ਬੰਦਾ ਕਹਿੰਦਾ ਦੂਸਰੇ ਨੂੰ ਤੇਰੀ ਸ਼ਕਲ ਵੇਖ ਕੇ ਹੀ ਪਤਾ ਲੱਗਦਾ ਪਿਆ ਮੂਰਖਤਾ ਕੀ ਹੁੰਦੀ ਹੈ। ਤੇ ਉਹ ਅੱਗੋਂ ਕਹਿੰਦਾ ਜੀ ਮੇਰੀ ਤੇ ਸ਼ਕਲ ਵੀਰ ਜੀ ਇੱਕ ਸ਼ੀਸ਼ਾ ਹੀ ਹੈ ਨਾ, ਭਾਵ ਇਹ ਹੈ ਕਿ ਜੋ ਤੂੰ ਹੈ ਉਹ ਤੈਨੂੰ ਨਜ਼ਰ ਆਉਂਦਾ ਪਿਆ, ਤੂੰ ਆਪ ਬੇਵਕੂਫ ਹੈ, ਤੂੰ ਮੂਰਖ ਹੈ, ਤੇ ਤੈਨੂੰ ਮੂਰਖ ਹੀ ਨਜ਼ਰ ਆਏਗਾ। ਸੰਸਾਰ ਹੈ ਇੱਕ ਸ਼ੀਸ਼ਾ, ਅਸਲ ਵਿੱਚ ਜੋ ਅਸੀਂ ਹੁੰਦੇ ਹਾਂ ਨਾ। ਇੱਕੋ ਬੰਦੇ ਬਾਰੇ ਇੱਕ ਕਹਿੰਦਾ ਜੀ ਇਹ ਬੜਾ ਗੁਰਮੁਖ ਹੈ, ਇਹ ਬੜਾ ਸੰਤ ਹੈ, ਇਹ ਪਰਉਪਕਾਰੀ ਹੈ, ਦੂਸਰਾ ਕਹਿੰਦਾ ਮਹਾਨ ਠੱਗ ਹੈ। ਇਹ ਕਿਉਂ ਹੈ? ਦ੍ਰਿਸ਼ਟੀ ਆਪੋ ਆਪਣੀ ਹੈ ਸਤਿਗੁਰੂ। ਜੇ ਹੁਣ ਦਰਸ਼ਨ ਦੀ ਗੱਲ ਹੁੰਦੀ, ਜਿਸ ਬੰਦੇ ਨੇ ਗੁਰੂ ਨਾਨਕ ਦੇਵ ਨੂੰ ਮਾਕਾਬੇ ਵਿੱਚ ਲੱਤ ਮਾਰੀ, ਮੈਂ ਪ੍ਰਮਾਣ ਨਾਲ ਰੱਖੀ ਆਵਾਂ, ਦਰਸ਼ਨਾਂ ਦੀ ਗੱਲ ਚੱਲ ਰਹੀ ਹੈ, ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁੱਖ ਹੋਏ, ਦਰਸ਼ਨ ਤੇ ਕੀਤੇ, ਹੁਣ ਲੱਤ ਐਵੇਂ ਨੀ ਵੱਜ ਜਾਂਦੀ, ਵੇਖਿਆ ਤੇ ਹੋਵੇਗਾ, ਚਿਹਰਾ ਵੀ ਵੇਖਿਆ। ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ, ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਜ਼ਗਾਰੀ, ਟੰਗੋ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਉਹੋ ਹੀ ਗੁਰੂ ਨਾਨਕ ਦੇਵ ਨੇ ਜਦੋਂ ਵਿਚਾਰ ਸੁਣੇ ਬੈਠੇ ਤੇ ਤੁਰਦਿਆਂ ਚਰਨ ਫੜ ਕੇ ਕਹਿੰਦੇ ਨੇ ਕੋਈ ਨਿਸ਼ਾਨੀ ਦੇ ਜਾਓ। ਸਤਿਗੁਰੂ ਕਹਿੰਦੇ ਨੇ ਕਿਹੜੀ ਨਿਸ਼ਾਨੀ ਚਾਹੁੰਦੇ ਹੋ? ਕਹਿਣ ਲੱਗੇ ਜੀ ਇਹ ਚਰਨਾਂ ਦੀਆਂ ਖੜਾਵਾਂ ਦੇ ਜਾਓ, ਯਾਦ ਰਹੇਗਾ। ਧਰੀ ਨਿਸ਼ਾਨੀ ਕੌਂਸ ਦੀ, ਕੌਂਸ ਖੜਾਵਾਂ ਮੱਕੇ ਅੰਦਰ ਪੂਜ ਕਰਾਏ। ਜਿੱਥੇ ਜਾਈਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਏ। ਹੁਣ ਦਰਸ਼ਨ ਤੇ ਹਮਾਯੂ ਵੀ ਕੀਤੇ ਗੁਰੂ ਅੰਗਦ ਦੇਵ ਦੇ ਤੇ ਤਲਵਾਰ ਕੱਢ ਲਈ, ਪਰ ਜਦੋਂ ਵਿਚਾਰ ਸੁਣੇ ਤੇ ਫਿਰ ਚਰਨਾਂ ਤੇ ਮੱਥਾ ਟੇਕਿਆ। ਦਰਸ਼ਨ ਤੇ ਦਾਤੂ ਨੇ ਵੀ ਕੀਤੇ, ਹੱਥ ਭੱਟ ਵੇਖਦੇ ਨੇ ਤੇ ਕਹਿੰਦੇ ਨੇ ਗਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨ ਆਵੈ, ਰਵ ਸਚ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਾਲਿਓ ਨੇ ਜੋ ਗਾਵੈ, ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣੇ ਆਵੇ। 77 ਸਾਲ ਦੀ ਉਮਰ ਤੇ ਨੌਜਵਾਨ 22 ਸਾਲ ਦਾ ਦਤੂ ਆ ਕੇ ਛਾਤੀ ਚ ਲੱਤ ਮਾਰੀਏ ਤੇ ਤਖ਼ਤ ਪੋਸ਼ ਤੋਂ ਥੱਲੇ ਸੁੱਟ ਦਿੱਤਾ। ਦਰਸ਼ਨ ਤੇ ਉਸਨੇ ਵੀ ਕੀਤੇ ਨੇ, ਪਰ ਦ੍ਰਿਸ਼ਟੀ ਕੀ ਹੈ? ਨਹੀਂ, ਕੋਲ ਆ ਕੇ ਵੀ ਦਰਸ਼ਨ ਹੋਵੇ, ਇਹ ਕੀ ਦਰਸ਼ਨ ਹੋਏ? ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਚਰ ਸ਼ਬਦ ਨਾ ਕਰੇ ਵਿਸ਼ਾ। ਜਿਨ੍ਹਾਂ ਬੰਦਿਆਂ ਨੇ ਗਰਮ ਰੇਤਾ ਦੇ ਕੜਛੇ ਭਰ ਭਰ ਕੇ ਗੁਰੂ ਅਰਜਨ ਦੇਵ ਦੇ ਸੀਸ ਵਿੱਚ ਪਾਏ, ਉੱਪਰ ਪਾਏ, ਕੀ ਉਹਨਾਂ ਨੂੰ ਦਿਸਦਾ ਨਹੀਂ ਸੀ? ਵੇਖਦੇ ਤੇ ਉਹ ਵੀ ਪਏ ਨੇ, ਦਰਸ਼ਨ ਤੇ ਉਹ ਵੀ ਕਰਦੇ ਨੇ, ਪਰ ਇਹ ਦਰਸ਼ਨ ਨਹੀਂ ਉਹਨਾਂ ਨੂੰ ਦਰਸ਼ਨ। ਸੇਨ ਵਿੱਚ ਚੰਦੂ ਨੇ ਵੀ ਵੇਖਿਆ, ਮੀਆਂ ਮੀਰ ਨੇ ਵੀ ਵੇਖਿਆ। ਮੀਆਂ ਮੀਰ ਵੇਖਦਾ ਤੇ ਕਹਿੰਦਾ ਅੱਲਾ ਦਾ ਨੂਰ, ਲੇਕਿਨ ਚੰਦੂ ਵੇਖਦਾ ਤੇ ਕਹਿੰਦਾ ਮੇਰਾ ਬੜਾ ਵੱਡਾ ਦੁਸ਼ਮਣ। ਅੱਗੇ ਚੱਲੋ, ਮੈਨੂੰ ਇੱਕ ਇਤਿਹਾਸਕ ਘਟਨਾ ਯਾਦ ਆਈ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਆਨੰਦਪੁਰ ਸਾਹਿਬ ਬਰਾਜ ਰਹੇ ਸਨ। ਲਾਹੌਰ ਤੋਂ ਇੱਕ ਸੱਜਣ ਆਉਂਦਾ ਹੈ, ਅੰਮ੍ਰਿਤ ਪਾਨ ਕਰਦਾ ਹੈ, ਵੈਦ ਸੀ, ਨਾਂ ਸੀ ਪਹਿਲੇ ਸੁਜਾਨ ਚੰਦ, ਨਾਂ ਹੋ ਗਿਆ ਸੁਜਾਨ ਸਿੰਘ। ਇੱਕ ਕੋਨੇ ਖਲੋ ਕੇ ਤੇ ਦਰਸ਼ਨ ਕਰ ਰਿਹਾ ਤੇ ਸਤਿਗੁਰੂ ਕਹਿੰਦੇ ਨੇ ਭਾਈ ਗੁਰਸਿੱਖਾ ਬੈਠ ਜਾ। ਕਹਿਣ ਲੱਗਾ ਜੀ, ਬੈਠ ਗਿਆ ਤੇ ਦਰਸ਼ਨ ਨਹੀਂ ਹੋਣੇ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਅੱਗੇ ਮੱਥਾ ਟੇਕਣ ਵਾਲੇ ਆ ਜਾਂਦੇ ਨੇ, ਪੜਦਾ ਹੋ ਜਾਂਦਾ ਤੇ ਇੱਥੇ ਖਲੋਤਾ ਨਾ, ਸਿੱਧਾ ਤੁਹਾਡੇ ਚਿਹਰੇ ਦੇ ਦਰਸ਼ਨ ਹੋ ਰਹੇ ਨੇ। ਸਤਿਗੁਰੂ ਕਹਿਣ ਲੱਗੇ ਇਹ ਤੇ ਅਸਲ ਦਰਸ਼ਨ ਨਹੀਂ, ਫਿਰ ਦਰਸ਼ਨ ਜਿਹੜੇ ਨੇ ਉਹ ਤੇ ਹੋਰ ਨੇ। ਕਹਿਣ ਲੱਗੇ ਕਿਹੜੇ? ਜਿਸ ਦਿਨ ਤੈਨੂੰ ਹਰ ਜੀਵ ਵਿੱਚੋਂ ਦਰਸ਼ਨ ਹੋਣਗੇ ਉਸ ਦਿਨ ਦਰਸ਼ਨ ਹੋਣਗੇ, ਉਸ ਤੋਂ ਪਹਿਲੇ ਨਹੀਂ। ਹੁਣ ਇਹ ਹੈ ਦ੍ਰਿਸ਼ਟੀ। ਕ੍ਰਿਸ਼ਨ ਨੇ ਅਰਜਨ ਨੂੰ ਕਿਹਾ ਸੀ ਆ ਤੈਨੂੰ ਦਿਖਾਵਾਂ ਕੌਣ ਮਾਰਦਾ ਤੇ ਕੌਣ ਰੱਖਦਾ, ਤੂੰ ਸਮਝਦਾ ਮੈਂ ਕਰਤਾ, ਮੈਂ ਮਾਰ ਦਿਆਂਗਾ, ਇਹਨਾਂ ਨੂੰ ਤੂੰ ਬਣਾਇਆ, ਵਿਰਾਟ ਰੂਪ ਵਿਖਾਇਆ, ਪਰ ਕਹਿਣ ਲੱਗੇ ਇਹਨਾਂ ਨੇਤਰਾਂ ਨਾਲ ਨਹੀਂ ਵੇਖ ਸਕੇਗਾ। ਮੈਂ ਅੱਜ ਹੱਥ ਜੋੜ ਕੇ ਇੱਕ ਬੇਨਤੀ ਕਰਾਂ, ਦਰਸ਼ਨ ਕਰਨੇ ਨੇ ਨਾ ਤੇ ਇਹਨਾਂ ਅੱਖਾਂ ਨਾਲ ਨਹੀਂ ਜੇ ਹੋਣੇ, ਬਿਲਕੁਲ ਨਹੀਂ। ਹੱਥ ਜੋੜ ਕੇ ਮੰਗੋ ਕਿ ਮੈਨੂੰ ਉਹ ਦਿਵ ਚਕਸ਼ੂ ਦੇ ਗੁਰੂ ਰਾਮਦਾਸ, ਮੈਂ ਤੈਨੂੰ ਵੇਖ ਸਕਾਂ, ਤੇਰੇ ਦਰਸ਼ਨ ਕਰ ਸਕਾਂ, ਮੈਨੂੰ ਉਹ ਦੱਖ ਦੇ। ਭੈਣ ਨਾਨਕੀ ਕੋਲ ਵੱਖ ਹੈ, ਪਿਤਾ ਕੋਲ ਨਹੀਂ, ਉਹਦੇ ਮੂੰਹ ਤੇ ਥੱਪੜ ਮਾਰ ਦਿੰਦਾ, 20 ਰੁਪਈਏ ਗੁਆ ਕੇ ਆ ਗਏ, ਭੈਣ ਕੋਲ ਅੱਖ ਹੈ। ਕਹਿੰਦੀ ਇਹ ਹੱਥਾਂ ਦੀ ਮੈਲ ਹੈ ਪਿਤਾ ਜੀ, ਤੁਸੀਂ ਨਹੀਂ ਪਛਾਣਦੇ ਪਰ ਮੈਂ ਵੇਖ ਨਹੀਂ ਪਈ ਹਾਂ। ਤੁਹਾਡੇ ਹੱਥ ਵਿੱਚ ਹੀਰਾ ਕੋਈ ਦੇ ਦੇਵੇ ਨਾ, ਬਸ ਇਹ ਆਖਾਂਗੇ ਸ਼ਾਇਦ ਪਤਾ ਨਹੀਂ ਇਹ ਫਟਕ ਹੈ ਕਿ ਹੀਰਾ ਕਚਕਰਾ ਹੈ ਕਿ ਖੋਟਾ। ਪਾਰਖੂ ਦੇ ਹੱਥ 'ਚ ਹੀ ਆਏ ਅਤੇ ਉਹ ਵੇਖ ਕੇ ਕਹੇਗਾ ਇਹ ਅਮੁੱਲ ਹੈ, ਇਹ ਖਰਾ ਹੈ। ਖਰੇ ਖੋਟੇ ਨੂੰ ਕੌਣ ਪਰਖਦਾ ਹੈ? ਉਸ ਦੀ ਅੱਖ ਵਿੱਚ ਉਹ ਚਕਸ਼ੂ ਨੇ ਜਿਹੜੇ ਪਾਰਖੂ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਸ ਦਿਨ ਹਰ ਇੱਕ ਚੋਂ ਦੱਸਣਗੇ ਕੀਰਤਪੁਰ ਆਇਆ, ਬੜੀ ਸੇਵਾ ਇਹਨੇ ਕੀਤੀ, ਵੈਦ ਸੀ। ਅਤੇ ਸਤਿਗੁਰੂ ਇੱਕ ਦਿਨ ਕਹਿੰਦੇ ਨੇ ਦੁਪਹਿਰ ਦਾ ਲੰਗਰ ਇਕੱਠੇ ਛਕਾਂਗੇ, ਆ ਰਹੇ ਹਾਂ ਭਾਈ ਪ੍ਰਬੰਧ ਕਰ ਲੈਣ। ਸੰਗਤਾਂ ਨੂੰ ਕਹਿਣ ਲੱਗਾ ਢੋਲਕੀਆਂ ਚਿਮਟੇ ਕਰ ਲਓ ਤਿਆਰ, ਸ਼ਬਦ ਪੜ੍ਹਦੇ ਸਤਿਗੁਰੂ ਨੂੰ ਲੈਣ ਜਾਵਾਂਗੇ। ਤਿਆਰੀ ਕੀਤੀ ਜਿਸ ਵੇਲੇ, ਉਸ ਵੇਲੇ ਇੱਕ ਮਾਈ ਆ ਗਈ ਬਿਰਦੋਚਾਰੀ, ਲੱਤਾਂ ਲੜਖੜਾਉਂਦੀਆਂ ਨੇ, ਵੇ ਵੈਦ ਬੇਟਾ ਆਏ ਨਹੀਂ ਤੇ ਮੇਰਾ ਘਰ ਉੱਜੜ ਜਾਣਾ ਹੈ, ਮੇਰੀ ਬੱਚੀ ਉਹਨੂੰ ਪੇਟ 'ਚ ਸੂਲ ਉੱਠੇ ਆਈ ਮਰ ਜਾਏਗੀ। ਕਹਿਣ ਲੱਗੇ ਵਾਹ ਪਾਤਸ਼ਾਹ, ਸੁਨੇਹਾ ਭੇਜਿਆ ਸੀ ਆਪ ਆਉਣਾ ਹੈ ਅਤੇ ਭੇਜ ਦਿੱਤੀ ਹੈ ਮਾਈ, ਚਲੋ ਤੁਹਾਡੀ ਮਰਜ਼ੀ। ਮਾਈ ਨਾਲ ਗਏ, ਇਲਾਜ ਕੀਤਾ, ਬੱਚੀ ਠੀਕ ਹੋ ਗਈ। ਵਾਪਸ ਆਏ ਤੇ ਧਿਆਨ ਆਉਂਦਾ ਸਤਿਗੁਰੂ ਚਲੇ ਗਏ ਹੋਣਗੇ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਉੱਥੇ ਬੈਠੇ ਨੇ ਤੇ ਉੱਠ ਕੇ ਗੱਲ ਨਾ ਲਾਇਆ। ਕਹਿਣ ਲੱਗੇ ਦਰਸ਼ਨ ਹੋ ਗਏ? ਕਹਿਣ ਲੱਗਾ ਜੀ ਹੋ ਗਏ। ਤੁਹਾਡੇ ਵਿੱਚ ਤੇ ਤੁਹਾਡੀ ਸੇਵਾ ਵਿੱਚ ਕੋਈ ਫਰਕ ਨਹੀਂ। ਕਹਿੰਦੇ ਨੇ ਗੁਰਮੁਖ ਸਖੀਆਂ ਸਿੱਖ ਗੁਰੂ ਮਲਾਈਆਂ, ਇਹ ਨਾ ਭੁਲੇਖਾ ਖਾਣਾ ਕੋਲ ਬੈਠਾ ਹੀ ਸਿੱਖ ਹੈ ਤੇ ਕੋਲ ਬੈਠਾ ਹੀ ਸੇਵਾ ਕਰ ਰਿਹਾ, ਨਹੀਂ। ਆ ਪੰਕਤੀ ਸੁਣੋ, ਗੁਰਮੁਖ ਸਖੀਆਂ ਸਿੱਖ ਗੁਰੂ ਮਲਾਈਆਂ, ਇੱਕ ਸੇਵਕ ਗੁਰਪਾਸ, ਇੱਕ ਨਾ ਤੇ ਕੋਲ ਤੂੰ ਸੇਵਾ ਕਰ, ਇੱਕ ਗੁਰਕਾਰੇ ਲਾਈਆਂ। ਇੱਕ ਨੂੰ ਭੇਜ ਦਿੱਤਾ ਤੂੰ ਕਾਬਲ ਜਾ, ਕਾਬਲ ਬੈਠਾ ਦੂਰ ਨਹੀਂ ਤੇ ਨੇੜੇ ਬੈਠਾ ਨੇੜੇ ਨਹੀਂ। ਗੱਲ ਹੈ ਭਾਵਨਾ ਦੀ, ਸ਼ਰਧਾ ਦੀ। ਸਤਿਗੁਰਾਂ ਨੇ ਕਿਹਾ ਆ ਨੇ ਦਰਸ਼ਨ, ਹੁਕਮ ਵਾਲੇ ਆ ਰਜ਼ਾ ਵਾਲਾ। ਇੱਕ ਬੇਨਤੀ ਹੋਰ ਕਰਕੇ ਪੰਕਤੀ ਦੇ ਅਰਥ ਸ਼ੁਰੂ ਕਰੀਏ। ਸਿੱਖਾਂ ਦੇ ਖਾਲਸੇ ਦੀ ਮਾਤਾ ਜਿਸ ਨੂੰ ਕਹਿੰਦੇ ਆ ਮਾਤਾ ਸਾਹਿਬ ਕੌਰਾਂ, ਜਨਮ ਹੋਇਆ ਬਚਪਨ ਤੋਂ ਹੀ ਕਹਿੰਦੀ ਸੀ ਮੈਂ ਗੁਰੂ ਕੀ, ਮੈਂ ਗੁਰੂ ਕੀ, ਗੁਰੂ ਕੀ। ਐਸੀ ਭਾਵਨਾ ਕਿ ਲੋਕ ਮਾਤਾ ਕਹਿਣ ਲੱਗ ਪਏ। 19 ਸਾਲ ਦੀ ਉਮਰ ਸੀ ਜਦੋਂ ਆਨੰਦਪੁਰ ਸਾਹਿਬ ਆਈ, 1 ਸਾਲ ਹੋ ਗਿਆ ਸੀ ਅੰਮ੍ਰਿਤ ਸੰਚਾਰ ਹੋਇਆ, ਅੰਮ੍ਰਿਤ ਪਾਨ ਕੀਤਾ। ਸਤਿਗੁਰਾਂ ਨੇ ਕਿਹਾ ਭਾਈ ਕੀ ਕਹਿ ਰਹੇ ਹੋ? ਕਹਿਣ ਲੱਗੇ ਮਹਾਰਾਜ ਰੋਹਤਾਸ ਤੋਂ ਆਇਆ, ਇਹ ਬੱਚੀ ਤੇ ਪਾਲਦੇ ਰਹੇ ਆ, ਪਰ ਅਮਾਨਤ ਹੈ ਤੁਹਾਡੀ, ਇਹ ਅੱਗੋਂ ਤੁਸੀਂ ਜਾਣੋ, ਤੁਹਾਡੀ ਅਮਾਨਤ ਜਾਣੇ। ਸਤਿਗੁਰੂ ਕਹਿਣ ਲੱਗੇ ਮੈਂ ਗ੍ਰਿਸਤੀ ਹਾਂ, 4 ਸਾਹਿਬਜ਼ਾਦੇ ਨੇ, ਇੱਕ ਪਤਨੀ ਚੜ੍ਹਾਈ ਕਰ ਚੁੱਕੀ ਹੈ ਮਾਤਾ ਜੀਤ ਕੌਰ ਜੀ, ਬਿਮਾਰ ਬੜੇ ਰਹਿੰਦੇ ਸਨ, ਪਹਿਲੇ ਉਹ ਸੰਤਾਨ ਵੀ ਨਾ ਹੋਈ, ਮਾਤਾ ਜੀ ਦੇ ਕਹਿਣ ਤੇ ਸ਼ਾਦੀ ਹੋਈ, ਪਹਿਲੇ ਜਨਮਿਆ ਸਾਹਿਬਜ਼ਾਦਾ ਅਜੀਤ ਸਿੰਘ ਮਾਤਾ ਸੁੰਦਰੀ ਤੋਂ, ਲੇਕਿਨ 3 ਬੱਚੇ ਬਾਅਦ ਵਿੱਚ ਮਾਤਾ ਅਜੀਤ ਕੌਰ ਤੋਂ ਪੈਦਾ ਹੋਏ, 1.5 ਦਾਦ ਦੇ ਸਨ ਬਾਬਾ ਫਤਿਹ ਸਿੰਘ, ਇਹਨਾਂ ਨੂੰ ਜਨਮ ਦੇ ਕੇ ਉਹ ਚੜ੍ਹਾਈ ਕਰ ਗਏ, ਦਾਦੀ ਨੇ ਪਾਲੇ, ਛੋਟੇ ਪੋਤਰਿਆਂ ਨੂੰ ਉਹਨਾਂ ਨੇ ਪਾਲਿਆ। ਕਹਿਣ ਲੱਗੀ ਮੈਨੂੰ ਟਹਿਲ ਵਿੱਚ ਹੀ ਰੱਖੋ, ਮਹਿਲ ਨਹੀਂ ਤੇ ਟਹਿਲ ਵਿੱਚ ਰੱਖੋ। ਕਹਿਣ ਲੱਗੇ ਹਾਂ ਟਹਿਲ ਕਰੋ। ਆ ਨੇ ਦਰਸ਼ਨ, ਦਰਸ਼ਨ ਕੀਤਿਆਂ ਬਗੈਰ ਉਹ ਅੰਨ ਪਾਣੀ ਨਹੀਂ ਸੀ ਛਕਦੇ। ਜਿਸ ਵੇਲੇ ਸਾਬੋ ਕੀ ਤਲਵੰਡੀ ਗਏ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਤੇ ਸਤਿਗੁਰਾਂ ਨੂੰ ਕਿਹਾ, ਮਾਤਾ ਸੁੰਦਰੀ ਕਹਿੰਦੀ ਮੇਰੇ ਸਾਹਿਬਜ਼ਾਦੇ? ਕਹਿਣ ਲੱਗੇ ਉਹ ਤੇ ਸ਼ਹੀਦ ਹੋ ਗਏ, ਪਰ ਸਾਹਿਬਜ਼ਾਦੇ ਤੇਰੇ ਬੈਠੇ ਨੇ। ਕਹਿਣ ਲੱਗੇ ਸਾਹਿਬ ਕੌਰਾਂ ਤੂੰ ਤੇ ਬਰਾਬਰ ਹੋ ਗਈ। ਕਹਿੰਦੀ ਸਾਂ ਮੇਰਾ ਪੁੱਤਰ ਕੋਈ ਨਹੀਂ। ਕਹਿਣ ਲੱਗੇ ਹੁਣ ਨਾਦੀ ਜਿਹੜੇ ਪੁੱਤਰ ਨੇ ਉਹ ਹੀ ਤੁਹਾਡੇ ਪੁੱਤਰ ਨੇ, ਇਹ ਸਤਿ ਸੁੰਦਰੀ ਦੇ ਵੀ ਪੁੱਤਰ ਹੋ ਤੇ ਤੇਰੇ ਪੁੱਤਰ ਵੀ ਉਹ ਜਿਹੜੇ ਪਹਿਲੇ ਬਿੰਦੀ ਪੁੱਤਰ ਸਨ ਉਹ ਸ਼ਹੀਦ ਹੋ ਗਏ। ਦਰਸ਼ਨਾਂ ਦੀ ਗੱਲ ਅੱਗੇ ਸਮਝੋ, ਨਦੇੜ ਤੱਕ ਨਾ ਲਗਾਈ। ਸਤਿਗੁਰਾਂ ਨੇ ਪੰਜ ਸ਼ਸਤਰ ਦਿੱਤੇ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਇਹਨਾਂ ਵਿੱਚੋਂ ਦਰਸ਼ਨ ਹੋਣਗੇ। ਲੈ ਕੇ ਆ ਗਈ ਹੁਕਮ ਰਜ਼ਾ ਵਿੱਚ, 66 ਸਾਲ ਦੀ ਉਮਰ ਹੋਈ ਹੈ ਮਾਤਾ ਸਾਹਿਬ ਕੌਰਾਂ ਦੀ। ਜਦੋਂ ਦਰਸ਼ਨ ਕਰਦੀ ਸੀ, ਕਹਿੰਦੇ ਸਨ ਸ਼ਸਤਰਾਂ ਚੋਂ ਦਰਸ਼ਨ, ਕਹਿਣ ਲੱਗੇ ਸ਼ਸਤਰਾਂ ਚੋਂ ਦਰਸ਼ਨ, ਕਹਿੰਦੀ ਸੀ ਮੇਰੇ ਸਤਿਗੁਰੂ ਦੇ ਹੁਕਮ ਵਿੱਚੋਂ ਦਰਸ਼ਨ। ਧੰਨ ਨੇ ਉਹ ਸਿੱਖ, ਉਹ ਹੈ ਜਿਹੜਾ ਦਰਸ਼ਨ ਕਰਨ ਆਇਆ ਪਹਿਲੇ ਰਜ਼ਾ ਚ ਆ ਜਾਵੇ। ਹੁਕਮ ਵਿੱਚ ਜਿਹੜਾ ਨਹੀਂ ਆਇਆ ਉਸ ਨੂੰ ਦਰਸ਼ਨ ਨਸੀਬ ਨਹੀਂ ਹੋਏ, ਵੇਖਣਾ ਹੀ ਮੇਰਾ ਦਰਸ਼ਨ ਨਹੀਂ। ਫਿਰ ਪੰਕਤੀ ਸਰਵਣ ਕਰ ਲਓ, ਕਹਿੰਦੇ ਨੇ ਕਿ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਸ਼ਾ। ਸੈਦ ਖਾਂ ਆਉਂਦਾ, ਵੇਖਦਾ ਤੇ ਪਹਿਲਾਂ ਵੀ ਹੈ ਪਰ ਅਜੇ ਦਰਸ਼ਨ ਨਹੀਂ। ਹੁਕਮ ਰਜ਼ਾ ਚ ਆ ਗਿਆ ਤੇ ਦੀਦਾਰ ਹੋ ਗਿਆ। ਕਹਿੰਦਾ ਰੱਬ ਹੈ, ਮੈਂ ਤੇ ਦੁਸ਼ਮਣ ਸਮਝਦਾ ਸਾਂ, ਤੁਰਿਆ ਸਾਂ ਦਿੱਲੀਓ ਦੁਸ਼ਮਣ ਵੱਲ, ਲੇਕਿਨ ਭੈਣ ਨੇ ਸ਼ਰਧਾ ਬਣਾ ਦਿੱਤੇ, ਅੱਜ ਪਹੁੰਚਿਆਂ ਸੱਜਣ ਤੱਕ। ਤੁਰਿਆ ਸਾਂ ਦੁਸ਼ਮਣ ਵੱਲ, ਪਹੁੰਚਿਆਂ ਸੱਜਣ ਸਤਿਗੁਰੂ ਵੱਲ। ਤੁਸੀਂ ਦ੍ਰਿਸ਼ਟੀ ਜਦੋਂ ਇਹ ਬਣਾਓਗੇ ਨਾ, ਅਕਾਲ ਪੁਰਖ ਤੇਰਾ ਰਚਿਆ ਹੋਇਆ ਸੰਸਾਰ ਹੈ, ਹਰ ਜੀਵ ਵਿੱਚ ਤੂੰ ਬੈਠਾ। ਮਨ ਮੇਰੇ ਜਿਨ ਆਪਣਾ ਪਰਮ ਗਵਾਤਾ, ਤਿਸਕੇ ਪਾਣੇ ਕੋਈ ਨਾ ਭੂਲਾ, ਜਿਨ ਸਗਲਾ ਬ੍ਰਹਮ ਪਛਾਤਾ। ਇਹਦੇ ਵਿੱਚ ਸ਼ਬਦ ਚ ਬੜੇ ਬਰੀਕ ਨੁਕਤੇ ਹੋਰ ਨੇ ਜਿਹੜੇ ਵਿਚਾਰਨ ਵਾਲੇ ਨੇ। ਪਹਿਲੀ ਗੱਲ, ਦਰਸ਼ਨ ਕੀ ਨੇ, ਦਰਸ਼ਨਾਂ ਦਾ ਸੁੱਖ ਕੀ ਹੈ, ਕਿ ਮੇਰੀ ਇਹ ਸ਼ਰਧਾ ਬਣ ਜਾਏ ਤੇ ਸ਼ੱਕ ਮੁੱਕ ਜਾਣ, ਮੈਂ ਜਦੋਂ ਤੁਹਾਨੂੰ ਵੇਖਾਂ ਰੱਬ ਕਰਕੇ ਵੇਖਾਂ, ਮਾਨਕ ਕਾ ਕਰ ਰੂਪ ਨਾ ਜਾਂ। ਵੈਸੇ ਜਾਮਾ ਤੇ ਮਨੁੱਖਾਂ ਵਾਲਾ ਸੀ, ਪਰ ਗੁਰੂ ਨੂੰ ਮਨੁੱਖ ਕਰਕੇ ਨਾ ਵੇਖ। ਅਸਲ ਵਿੱਚ ਗੁਰੂ ਦਾ ਇੱਕ ਪਾਸਾ ਜੁੜਿਆ ਪਰਮਾਤਮਾ ਨਾਲ, ਇੱਕ ਪਾਸਾ ਜੁੜਿਆ ਸਾਡੇ ਨਾਲ। ਸਾਡੇ ਨਾਲ ਜੇ ਸਾਡੇ ਵਰਗੇ ਗੁਰੂ ਨਾ ਹੋਣ ਤੇ ਸਾਡੇ ਨਾਲ ਸੰਪਰਕ ਨਹੀਂ ਜੁੜ ਸਕਦਾ, ਸਾਡੇ ਨਾਲ ਰਾਬਤਾ ਨਹੀਂ ਬਣ ਸਕਦਾ। ਜੇ ਰੱਬ ਨਾਲ ਨਾ ਜੁੜੇ ਹੋਣ ਤੇ ਸਾਨੂੰ ਰੱਬ ਤੱਕ ਪਹੁੰਚਾ ਨਹੀਂ ਸਕਦੇ। ਨਦੀ ਇੱਕ ਪਾਸੇ ਮੈਦਾਨਾਂ ਨਾਲ ਜੁੜੀ ਹੈ ਤੇ ਇੱਕ ਪਾਸੇ ਸਮੁੰਦਰ ਨਾਲ। ਨਦੀ ਕੀ ਕਰਦੀ ਹੈ, ਬਾਹਰ ਦਾ ਪਾਣੀ ਇਕੱਠਾ ਕਰਕੇ ਚੰਗਾ ਮੰਦਾ ਸਮੁੰਦਰ ਤੱਕ ਪਹੁੰਚਾ ਦਿੰਦੀ ਹੈ, ਸਾਰਾ ਹੀ ਪਵਿੱਤਰ ਹੋ ਜਾਂਦਾ। ਪਰਮਾਤਮਾ ਤੱਕ ਗੁਰੂ ਜੀਵਾਂ ਨੂੰ ਪਹੁੰਚਾ ਦਿੰਦਾ। ਰੱਬ ਨਾਲ ਜੁੜਿਆ ਹੋਇਆ, ਮਾਨਕ ਕਰ ਰੂਪ ਨਾ ਜਾਣ, ਮਨੁੱਖ ਨਾ ਸਮਝ। ਆਓ ਸਰਵਣ ਕਰੋ, ਹੇ ਮੇਰੇ ਪਾਤਸ਼ਾਹ, ਮੈਨੂੰ ਨਿਰੇ ਦਰਸ਼ਨ ਹੀ ਤੇਰੇ ਦਰਸ਼ਨਾਂ ਦਾ ਸੁੱਖ ਪ੍ਰਾਪਤ ਹੋ ਜਾਵੇ। ਭਾਵ ਦਰਸ਼ਨਾਂ ਦਾ ਸੁੱਖ ਤਾਂ ਹੀ ਪ੍ਰਾਪਤ ਹੋਵੇਗਾ, ਸ਼ੰਕੇ ਨਾ ਰਹਿ ਜਾ। ਜੇ ਸ਼ੰਕੇ ਵਿੱਚ ਰਹਿ ਗਏ ਵੀ ਬੰਦੇ ਹੀ ਨੇ, ਸਾਡੇ ਵਰਗੇ ਹੀ ਨੇ, ਜਿਨ੍ਹਾਂ ਨੇ ਇਹੀ ਸਮਝਿਆ। ਮੈਂ ਬੜੇ ਲੇਖ ਵੀ ਪੜ੍ਹਦਾ, ਦੁਹਾਈ ਰੱਬ ਦੇ। ਆਹ ਜਿਹੜੀਆਂ ਬੇਰ ਸਾਹਿਬ ਨੇ ਇੱਥੇ, ਇਹਨਾਂ ਨੂੰ ਆਮ ਰੁੱਖ ਨਾ ਸਮਝੋ, ਇੱਥੇ ਦੀਆਂ ਇੱਟਾਂ ਨੂੰ ਆਮ ਇੱਟਾਂ ਨਾ ਸਮਝੋ। ਇਹਨਾਂ ਨੇ ਬਹੁਤ ਕੁਛ ਵੇਖਿਆ, ਇਹਨਾਂ ਬੜੇ ਸ਼ਹੀਦਾਂ ਦਾ ਖੂਨ ਵੇਖਿਆ, ਇਹਨਾਂ ਬੜੇ ਨਾਮ ਜਪਣ ਵਾਲਿਆਂ ਨੂੰ ਵੇਖਿਆ। ਜਦੋਂ ਤੁਸੀਂ ਇਸ ਦ੍ਰਿਸ਼ਟੀ ਨਾਲ, ਸ਼ਰਧਾ ਦੀ ਦ੍ਰਿਸ਼ਟੀ ਨਾਲ ਵੇਖੋਗੇ ਨਾ, ਫਿਰ ਕੁਛ ਹੋਰ ਹੀ ਦਿਸੇਗਾ। ਸਤਿਗੁਰੂ ਕਹਿੰਦੇ ਨੇ ਉਸ ਦੀ ਸ੍ਰਿਸ਼ਟੀ ਨੂੰ ਵੇਖ, ਬਲਹਾਰੀ ਕੁਦਰਤ ਵਸਿਆ, ਕੁਦਰਤ ਵਿੱਚ ਵਸਿਆ ਰੱਬ। ਹੇ ਪ੍ਰਮਾਤਮਾ, ਤੇਰੇ ਤੋਂ ਬਲਹਾਰ ਆ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਮੇਰੇ ਸ਼ਾਹ, ਮੈਂ ਹਰ ਦਰਸ਼ਨ ਸੁਖ ਹੋਏ, ਤੇਰੇ ਦਰਸ਼ਨ ਮਿਲਣ, ਦਰਸ਼ਨਾਂ ਦਾ ਸੁਖ ਮੈਨੂੰ ਪ੍ਰਾਪਤ ਹੋ ਜਾਏ। ਹਾਂਜੀ,
ਹਮਰੀ ਬੇਦਨ ਤੂੰ ਜਾਣਤਾ ਸ਼ਾਹ, ਅਵਰ ਕਿਆ ਜਾਣੈ ਕੋਈ।
ਵੇਦਨ ਦਾ ਅਰਥ ਹੁੰਦਾ ਹਿਰਦੇ ਦੀ ਪੀੜਾ, ਹਿਰਦੇ ਦੀ ਵੇਦਨਾ। ਅਸਲ ਵਿੱਚ ਜਿਸ ਨੂੰ ਕਦੀ ਦੁੱਖ ਆਇਆ ਹੀ ਨਹੀਂ ਨਾ, ਉਹ ਕੀ ਜਾਣਦਾ ਕਿ ਦੁੱਖ ਹੁੰਦਾ ਕੀ ਹੈ। ਦੂਸਰੇ ਨੂੰ ਇਹ ਉਪਦੇਸ਼ ਕਰਨਾ ਬੜਾ ਸੌਖਾ, ਮੈਂ ਵੇਖਿਆ ਕਿਸੇ ਦਾ ਜਵਾਨ ਪੁੱਤਰ ਚੜ੍ਹਾਈ ਕਰਕੇ ਕਹਿੰਦੇ ਹੌਂਸਲਾ ਕਰ ਹੌਂਸਲਾ ਕਰ। ਹਾਂ ਬੰਦੇ, ਇਹ ਵੇਦਨਾ ਤੈਨੂੰ ਆਪ ਨੂੰ ਲੱਗੀ ਹੋਵੇ ਅਤੇ ਤੈਨੂੰ ਪਤਾ ਹੋਵੇ। ਕਹਿੰਦੇ ਨੇ ਰਾਮ ਜਦੋਂ ਤੁਰਨ ਲੱਗੇ ਨੇ ਨਾ ਬਨਵਾਸ ਨੂੰ, ਅਤੇ ਮਾਤਾ ਕੁਸ਼ਲਿਆ ਰੋਈ ਜਾਵੇ ਅਤੇ ਉਹ ਹੌਂਸਲਾ ਦਿੰਦੇ ਨੇ, ਮਾਂ ਮੋਹ ਨਹੀਂ ਕਰੀਦਾ, ਮਾਂ ਤੂੰ ਗਿਆਨਵਾਨ ਹੈ, ਤੂੰ ਵੱਡੀ ਹੈ, ਮੋਹ ਵਿੱਚ ਕਿਉਂ ਪੈਂਦੀ ਹੈ। ਕਹਿਣ ਲੱਗੇ ਬੇਟਾ, ਔਲਾਦ ਜਬ ਕਬੇ ਤੁਝੇ ਸੂਰਤ ਦਿਖਾਏਗੀ, ਫਰਿਆਦ ਇਸ ਨਾਚੇਜ ਦੀ ਤਬ ਯਾਦ ਆਏ। ਜਦੋਂ ਤੇਰੇ ਹੋਏ ਨਾ ਪੁੱਤਰ ਅਤੇ ਉਹ ਛੱਡ ਕੇ ਜਾਂਦੇ ਹੋਏ ਤਾਂ ਤੈਨੂੰ ਉਸ ਵੇਲੇ ਪਤਾ ਲੱਗੇਗਾ ਕਿ ਪੁੱਤਰਾਂ ਦਾ ਦੁੱਖ ਕੀ ਹੁੰਦਾ। ਵਾਕਿਆ ਲਹੂ ਕਸ਼ੂ ਜਦੋਂ ਆਏ ਨੇ ਨਾ, ਰਾਮ ਦੀਆਂ ਅੱਖਾਂ 'ਚ ਅੱਥਰੂ ਆ ਗਏ। ਮਾਂ ਦੀ ਜਿਹੜੀ ਸੀ ਉਹ ਗੱਲ ਯਾਦ ਆ ਗਈ, ਸੰਤਾਨ ਦਾ ਪ੍ਰੇਮ ਕੀ ਹੁੰਦਾ। ਬੰਦੇ, ਜੇ ਤੈਨੂੰ ਚੋਟ ਹੀ ਨਹੀਂ ਲੱਗੀ, ਤੂੰ ਬਿਰਹੋਂ ਵੇਖਿਆ ਹੀ ਨਹੀਂ, ਤੂੰ ਰੱਬ ਦੀ ਯਾਦ ਵਿੱਚ ਕਦੀ ਰੋਇਆ ਹੀ ਨਹੀਂ। ਰੋਇਆ ਜ਼ਰੂਰ ਹੈ, ਦੁਨੀਆਂ ਦੇ ਰੋਣੇ ਧੋਂਦੇ, ਸਾਰੀ ਉਮਰ ਰੋਂਦਾ ਰਿਹਾ, ਮਾਇਆ ਦੇ ਰੋਣੇ ਰੋਏ, ਕਦੀ ਰੱਬ ਵਾਸਤੇ ਵੀ ਰੋਇਆ। ਮੈਂ ਨੈਣੋ ਨੇਰ ਵਾਹੇ, ਕਹਿੰਦੇ ਨੇ ਮੇਰੇ ਨੇਤਰਾਂ ਚੋਂ ਹੁਣ ਤੇ ਜਲ ਵਗਦਾ ਪਿਆ। ਕਹਿੰਦੇ ਨੇ ਮੈਂ ਬਿਨ ਦੇਖੇ ਨੀਂਦ ਨਾ ਆਵੈ, ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਜਗਾਵੈ। ਮੈਨੂੰ ਤੇ ਹੁਣ ਨੀਂਦ ਵੀ ਨਹੀਂ ਆਉਂਦੀ, ਦੋ ਚਸ਼ਮ ਕੇ ਮਨ ਦਰਿਆਏ ਅਜ਼ੀਮੁਲ ਸ਼ਾਮ ਬਵਤ ਗੋਇਆ, ਜੇ ਹਰ ਕਸ਼ਕਮ ਸ਼ਾਹ ਦਾਬੀਏ ਸਦ ਬਾਗ ਬਾਗ ਈਸਾਂ। ਭਾਈ ਨੰਦ ਲਾਲ ਜੀ ਨੇ ਇੱਕ ਬਚਨ ਲਿਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੋਭਾ ਚ, ਕਹਿੰਦੇ ਨੇ ਪ੍ਰੇਮ ਕਰਨਾ ਹੀ ਨਾ ਗੁਰੂ ਨਾਲ, ਤੇ ਪ੍ਰੇਮੀ ਦੇ ਪ੍ਰੇਮ ਦੀ ਸ਼ਾਖਾ ਨੂੰ ਉਦੋਂ ਤੱਕ ਫਲ ਨਹੀਂ ਪੈਂਦਾ ਜਦੋਂ ਤੱਕ ਅੱਖਾਂ ਦੀਆਂ ਚਿਮਣੀਆਂ ਦਾ ਪਾਣੀ ਨਾ ਪਾਇਆ ਜਾਏ। ਮੈਂ ਬਚਨ ਸੁਣਾ ਦਿਆਂ, ਸ਼ਾਖੇ ਉਮੀਦ ਆਸ਼ਕ, ਪ੍ਰੇਮੀ ਨੂੰ ਪ੍ਰੇਮ ਦੀ ਸ਼ਾਖਾ ਨੂੰ, ਸ਼ਾਖੇ ਉਮੀਦ ਆਸ਼ਕ ਹਰ ਗਿਜ ਸਮਰ ਨਾ ਗੇਰਦ, ਉਮੀਦ ਦੀ ਸ਼ਾਖਾ ਨੂੰ ਫਲ ਨਹੀਂ ਪੈਂਦਾ। ਅਜ ਆਬੇ ਅਸ਼ਕੇ ਮਿਜ਼ਗਾ ਤਾਂ ਸਬਜ਼ ਤਰਨਾ ਬਾਸ਼ਦ, ਜਿਵੇਂ ਦੁਨੀਆਂ ਵਿੱਚ ਕੋਈ ਬਿਰਹੋਂ ਜਾਗੇ ਨੁਕਸਾਨ ਹੋਇਆ ਰੋਣਾ, ਕਦੀ ਰੱਬ ਵਾਸਤੇ ਵੀ ਰੋ, ਉਸ ਵਾਸਤੇ ਵੀ ਅਥਰੂ। ਮੈਂ ਰੋਵੰਦੇ ਸਭ ਜਗ ਰੁਣਾ, ਰੁਣੜੇ ਵਨੋ ਪਖੇਰੋ, ਇੱਕ ਨਾ ਰੁਣਾ ਮੇਰੇ ਤਨ ਕਾ ਬਿਰਹਾ, ਜਿਨ ਹਾਂ ਪਿਰੋਂ ਵਿਛੋੜੀ ਹਮਰੀ ਬੇਦਨ ਮੇਰੀ ਪੀੜਾ, ਮੇਰੀ ਵੇਦਨ ਹਮਰੀ ਬੇਦਨ ਤੂੰ ਜਾਣਦਾ ਸ਼ਾਹ ਪਾਤਸ਼ਾਹ, ਤੂੰ ਜਾਣਨਾ, ਕਿਸੇ ਨੂੰ ਕੀ ਪਤਾ, ਤੂੰ ਜਾਣਨਾ ਕਿ ਵੇਦਨਾ ਕੀ ਹੈ, ਇਹ ਪੀੜਾ ਕੀ ਹੈ, ਅਵਰ ਕਿਆ ਜਾਣੇ, ਕੋਈ ਹੋਰ ਕੋਈ ਕੀ ਜਾਣ ਸਕਦਾ, ਇਸ ਦਰਦ ਨੂੰ ਤੂੰ ਹੀ ਜਾਣਦਾ ਹੈ। ਹਾਂਜੀ,
ਰਹਾਓ ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ,
ਤੂੰ ਸੱਚਾ ਸਾਹਿਬ ਹੈ ਹੇ ਮੇਰੇ ਪਾਤਸ਼ਾਹ, ਤੂੰ ਸੱਚ ਹੈ। ਹਾਂਜੀ,
ਤੇਰਾ ਕੀਆ ਸੱਚ ਸਭ ਹੋਏ,
ਤੇ ਹੁਣ ਜੇ ਖਰਾ ਸੋਨਾ ਤੇ ਉਸ ਚੋਂ ਗਹਿਣਾ ਵੀ ਬਣੇਗਾ ਤੇ ਖਰਾ ਹੀ ਬਣੇਗਾ ਨਾ। ਜੇ ਤੂੰ ਸੱਚਾ ਤੇ ਤੇਰੇ ਵਿੱਚੋਂ ਹੀ ਜੇ ਸਭ ਕੁਝ ਨਿਕਲਿਆ, ਆਪ ਸੱਤ ਕੀਆ ਸਭ ਸੱਤ, ਤਿਸ ਪ੍ਰਭ ਤੇ ਸਗਲੀ ਉਤਪਤ, ਪ੍ਰਭੂ ਤੂੰ ਉਤਪਤੀ ਹੈ। ਤੇ ਕਹਿੰਦੇ ਨੇ ਤੇਰਾ ਜੋ ਕੀਤਾ ਇਹ ਸਾਰਾ ਸੱਚ ਹੈ, ਇਹਨੂੰ ਮੈਂ ਝੂਠ ਕਿਵੇਂ ਆਖਾਂ। ਹਾਂਜੀ,
ਝੂਠਾ ਕਿਸ ਕਉ ਆਖੀਐ ਸ਼ਾਹ, ਦੂਜਾ ਨਾਹੀ ਕੋਈ।
ਮੇਰੇ ਪਾਤਸ਼ਾਹ, ਝੂਠਾ ਕਿਸ ਨੂੰ ਆਖੇ ਹੇ ਪਾਤਸ਼ਾਹ, ਜਦੋਂ ਦੂਜਾ ਹੈ ਹੀ ਕੋਈ ਨਹੀਂ। ਹੁਣ ਇੱਥੇ ਇੱਕ ਗੱਲ ਜਿਹੜੀ ਹੈ ਬੜੀ ਜ਼ਰੂਰੀ ਸਮਝਣ ਵਾਲੀ, ਇੱਥੇ ਤੇ ਬੜੇ ਵੱਡੇ ਵੱਡੇ ਪਾਪੀ, ਬੜੇ ਵੱਡੇ ਵੱਡੇ ਅਪਰਾਧੀ, ਬੜੇ ਵੱਡੇ ਵੱਡੇ ਜ਼ਾਲਮ, ਜਿਨ੍ਹਾਂ ਦੀ ਉਸ ਪਾਸੇ ਅੱਖ ਖੁੱਲ ਗਈ ਹੈ ਨਾ, ਉਹਨਾਂ ਨੇ ਦੁਨੀਆਂ ਨੂੰ ਕਿਹਾ ਖੇਲ ਹੈ, ਆਪੇ ਸੂਖਮ ਆਪੇ ਅਸਥੂਲਾ, ਲਖੀ ਨਾ ਜਾਏ ਨਾਨਕ ਲੀਲਾ। ਅਸਲ ਵਿੱਚ ਇਹ ਲੀਲਾ ਸ਼ਬਦ ਨੂੰ ਸਮਝਾਂਗੇ ਨਾ, ਮੈਂ ਇੱਕ ਮਿਥਿਹਾਸਕ ਗੱਲ ਦਾ ਥੋੜ੍ਹਾ ਜਿਹਾ ਆਸਰਾ ਲਵਾਂ ਹੋਵੇ। ਸ਼ਬਦ ਹੈ ਰਾਮ ਲੀਲਾ। ਹੁਣ ਰਾਮ ਵੀ ਬਣਦਾ, ਰਾਵਣ ਵੀ ਬਣਦਾ। ਵੈਸੇ ਰਾਵਣ ਦਾ ਜਿਹੜਾ ਰੋਲ ਹੈ ਨਾ, ਮੈਂ ਸਮਝਦਾ ਉਹ ਬੜਾ ਕਠਨ ਹੈ। ਜਿਹੜਾ ਵੀ ਐਕਟਰ ਵਿਚਾਰਾ ਸਾਰਿਆਂ ਦੀ ਲਾਹਨਤ ਉਹਦੇ ਤੇ ਪਵੇ, ਹਰ ਇੱਕ ਬੁਰੀ ਨਜ਼ਰ ਨਾਲ ਵੇਖੇ, ਬਈ ਇਹ ਬਹੁਤ ਮਾੜਾ, ਇਹ ਬਹੁਤ ਮਾੜਾ, ਸਾਰਿਆਂ ਦੀਆਂ ਫਟਕਾਰਾਂ ਤੇ ਉਹਨੇ ਆਪਣੇ ਜੁੰਮੇ ਲੈ ਲਈਆਂ, ਉਹਨੇ ਰੋਲ ਹੀ ਐਸਾ ਕੀਤਾ। ਪਰ ਮਗਰੋਂ ਨਾ ਰਾਮਲੀਲਾ ਤੋਂ ਉਹ ਕਰਕੇ ਨਾ, ਉਹ ਰਾਮ ਤੇ ਰਾਵਣ ਚਾਹ ਇਕੱਠੇ ਹੀ ਪੀਂਦੇ ਨੇ, ਪਕੌੜੇ ਇਕੱਠੇ ਹੀ ਖਾਂਦੇ ਨੇ। ਉੱਥੇ ਕੋਈ ਰਾਮ ਬਣ ਗਿਆ, ਕੋਈ ਰਾਵਣ ਬਣ ਗਿਆ, ਸਾਹਿਬ ਜੀ ਕਹਿੰਦੇ ਨੇ, ਇੱਥੇ ਇਹੋ ਹੀ ਗੱਲ ਹੈ। ਪਰ ਇਹ ਜਿਨ੍ਹਾਂ ਦੀ ਅੱਖ ਖੁੱਲ ਗਈ, ਆਮ ਸਮਝ ਨਹੀਂ ਆਏਗੀ। ਇਸੇ ਅੰਮ੍ਰਿਤਸਰ ਸਾਹਿਬ ਸੰਤੋਖ ਸਾਹਿਬ ਜਦੋਂ ਖੁਦਾਈ ਹੋ ਰਹੀ ਸੀ, ਕਹਿੰਦੇ ਨੇ ਇੱਕ ਮੱਠ ਨਿਕਲਿਆ, ਉਸ ਵਿੱਚੋਂ ਯੋਗੀ ਨਿਕਲਿਆ, ਉਹਦਾ ਨਾਂ ਸੀ ਸੰਤੋਖ ਦਾਸ, ਬੇਹੋਸ਼। ਤੇ ਉਹਦੇ ਚਰਨਾਂ 'ਚ ਕਸਤੂਰੀ ਝਸੇ, ਸਤਿਗੁਰਾਂ ਨੂੰ ਪਤਾ ਸੀ ਹੋਸ਼ ਆਈ। ਕਹਿਣ ਲੱਗਾ ਯੁੱਗ ਕਿਹੜਾ? ਕਹਿਣ ਲੱਗੇ ਜੀ ਕਲਯੁੱਗ। ਅਤੇ ਥਾਂ ਕਿਹੜੀ ਹੈ? ਕਹਿਣ ਲੱਗੇ ਅੰਮ੍ਰਿਤਸਰ। ਕਹਿਣ ਲੱਗੇ ਫਿਰ ਗੁਰੂ ਅਰਜਨ ਦੇਵ ਕਿੱਥੇ ਨੇ? ਕਹਿਣ ਲੱਗੇ ਤੈਨੂੰ ਕਿਵੇਂ ਪਤਾ? ਕਹਿਣ ਲੱਗਾ ਮੇਰੇ ਗੁਰੂ ਨੇ ਕਿਹਾ ਸੀ ਤੇਰੀ ਮੁਕਤੀ ਤਾਂ ਹੋਵੇਗੀ, ਤੇਰੇ ਪ੍ਰਸ਼ਨ ਦਾ ਉੱਤਰ ਗੁਰੂ ਅਰਜਨ ਦੇਵ ਦੇਣਗੇ। ਅਤੇ ਉਹ ਕਹਿਣ ਲੱਗੇ ਸਾਹਮਣੇ ਬੈਠੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪੁੱਛਦਾ ਹੈ, ਕਹਿੰਦਾ ਹੈ ਮਹਾਰਾਜ ਦੁਨੀਆਂ ਸੱਤ ਜਾਪਦੀ ਹੈ, ਜਿਵੇਂ ਮੈਂ ਹੁਣੇ ਬੇਨਤੀ ਕੀਤੀ, ਪਾਪੇ ਪੁੰਨੀ ਇੰਨੇ ਕਿਵੇਂ ਆਖੀਏ, ਸਾਰੇ ਚੰਗੇ ਨੇ। ਕਹਿਣ ਲੱਗਾ ਦੁਨੀਆਂ ਸੱਤ ਜਾਪਦੀ ਹੈ ਅਤੇ ਮਹਾਂਪੁਰਖਾਂ ਨੇ ਮਿਥਿਆ ਕਿਉਂ ਕਹੀਆ? ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਪੜ੍ਹਦੇ ਹੋ, ਜਿਉਂ ਸੁਪਨਾ ਪੇਖਣਾ ਐਸੇ ਜਗ ਕੋ ਜਾਣ, ਇਨਮੇ ਕਹਿ ਸਾਚੋ ਨਾਹੀਂ ਨਾਨਕ ਬਿਨ ਭਗਵਾਨ। ਸਤਿਗੁਰਾਂ ਕਿਹਾ ਯੋਗੇ ਗੱਲ ਬੜੀ ਸਿੱਧੀ ਹੈ, ਰਾਤ ਸੌਂਦਾ। ਕਹਿਣ ਲੱਗਾ ਹਾਂ। ਸੁਪਨਾ ਆਉਂਦਾ? ਕਹਿਣ ਲੱਗੇ ਆਉਂਦਾ। ਸੁਪਨੇ 'ਚ ਕਦੀ ਸ਼ੱਕ ਪਿਆ ਹੈ ਕਿ ਸੁਪਨਾ ਝੂਠਾ? ਕਹਿਣ ਲੱਗਾ ਨਹੀਂ। ਸੁਪਨੇ ਵਿੱਚ ਤੇ ਸੱਤ ਜਾਪਦਾ, ਜਦ ਉੱਠਣਾ ਨਾ ਫੇਰ ਕਹਿੰਦਾ ਸੁਪਨਾ ਝੂਠਾ ਸੀ। ਕਹਿਣ ਲੱਗੇ ਜਿਨ੍ਹਾਂ ਦੀ ਅੱਖ ਖੁੱਲ ਗਈ ਹੈ ਨਾ, ਉਹਨਾਂ ਨੇ ਆਖਿਆ ਮਿਥਿਆ, ਉਹਨਾਂ ਨੇ ਕਿਹਾ ਲੀਲਾ, ਇਸ ਤੋਂ ਜ਼ਿਆਦਾ ਕੁਛ ਨਹੀਂ। ਇੱਥੇ ਪਾਤਸ਼ਾਹ ਇਹੋ ਗੱਲ ਕਹਿ ਰਹੇ ਨੇ ਕਿਉਂਕਿ ਅੱਖ ਖੁੱਲ ਗਈ ਹੈ, ਸਮਝਦੇ ਨੇ, ਅਸਲ ਬ੍ਰਹਮ ਗਿਆਨੀ ਨੇ। ਕਹਿੰਦੇ ਨੇ ਕਿਸ ਨੂੰ ਝੂਠਾ ਆਖੀਏ? ਝੂਠਾ ਕਿਸ ਕੋ ਆਖੀਏ ਸ਼ਾਹ, ਦੂਜਾ ਨਹੀਂ ਕੋਈ, ਤੇਰੇ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ। ਕਿਸ ਨੂੰ? ਵੱਡੇ ਤੋਂ ਵੱਡੇ ਪਾਪੀ ਦੇ ਅੰਦਰ ਵੀ ਉਹਦੀ ਜੋਤ ਤੇ ਹੈ ਨਾ, ਉਸ ਦੇ ਅੰਦਰ ਵੀ ਨਾਮ ਦੀ ਕਣੀ ਤੇ ਹੈ, ਪਰ ਉਹਨੂੰ ਪਤਾ ਨਹੀਂ। ਜੇ ਕੋਈ ਪ੍ਰਗਟ ਕਰਨ ਵਾਲਾ ਮਿਲ ਜਾਏ, ਵੱਡੇ ਤੋਂ ਵੱਡੇ ਹਥਿਆਰੇ ਸੰਤ ਬਣ ਗਏ, ਪਾਪੀ ਬਣ ਗਏ, ਉਹ ਦੁਨੀਆਂ ਦੇ ਬੰਦੇ ਖਾਣ ਵਾਲੇ ਬੰਦੇ ਕੌਡੇ ਰਾਖ ਵਰਗੇ ਸੰਤ ਬਣ ਗਏ। ਵੱਡੇ ਤੋਂ ਵੱਡੇ ਪਾਪੀ ਨੂੰ ਜਦੋਂ ਪਤਾ ਲੱਗ ਗਿਆ ਨਾ, ਝੂਠਾ ਕਿਸ ਨੂੰ ਆਖੀਏ ਸ਼ਾਹ, ਦੂਜਾ ਨਾਹੀਂ ਕੋਏ। ਹਾਂਜੀ,
ਸਭਨਾ ਵਿੱਚ ਤੂੰ ਵਰਤਦਾ ਸ਼ਾਹ, ਸਭ ਤੁਝੇ ਧਿਆਵਹਿ ਦਿਨ ਰਾਤ।
ਇਹ ਮੇਰੇ ਪਾਤਸ਼ਾਹ ਤੂੰ ਸਾਰਿਆਂ ਚ ਹਰ ਪੁੰਨੀ ਪਾਪੀ ਚ ਵਰਤਦਾ ਹੈ, ਦਿਨ ਰਾਤ ਤੈਨੂੰ ਹੀ ਸਾਰੇ ਧਿਆਉਂਦੇ ਨੇ। ਇੱਕਨਾਂ ਨੂੰ ਪਤਾ ਲੱਗ ਗਿਆ, ਇੱਕਨਾਂ ਨੂੰ ਖਬਰ ਨਹੀਂ। ਇੱਕਨਾਂ ਨੂੰ ਸਭ ਸੋਝੇ ਆਏ, ਇੱਕ ਫਿਰਦੇ ਬੇਪਰਵਾਹ, ਇੱਕ ਬੇਪਰਵਾਹ ਹੋ ਕੇ ਫਿਰਦੇ ਨੇ। ਇੱਕਨਾਂ ਨੂੰ ਖਬਰ ਹੋ ਗਈ ਹੈ, ਸਮਝ ਆ ਗਈ ਹੈ। ਜਿਨ੍ਹਾਂ ਨੂੰ ਸਮਝ ਆ ਗਈ ਹੈ, ਜਿਹੜੇ ਨਹੀਂ ਧਿਆਉਂਦੇ ਉਹ ਵੀ ਧਿਆਉਂਦੇ ਪਏ ਨੇ ਅੰਦਰੋਂ। ਉਹਨਾਂ ਨੂੰ ਹੁਕਮ ਜਿਹੜੇ ਕਹਿੰਦੇ ਨੇ ਮੈਂ ਨਹੀਂ ਮੰਨਦਾ, ਉਹ ਵੀ ਮੰਨਦੇ ਨੇ। ਨਹੀਂ ਮੰਨਦਾ ਤੇ ਬੱਚਾ ਹੀ ਬਣਿਆ ਰਹੋ, ਕਿਉਂ ਜਵਾਨ ਹੋਣਾ? ਕੋਈ ਪੁੱਛਣ ਵਾਲਾ ਹੋਵੇ ਫਿਰ ਜਵਾਨ ਹੀ ਬਣਿਆ ਰਹੋ, ਕਿਉਂ ਬੁੱਢਾ ਹੋਣਾ? ਤੂੰ ਰੱਬ ਦਾ ਹੁਕਮ ਨਹੀਂ ਮੰਨਦਾ ਫਿਰ ਜਿਉਂਦਾ ਹੀ ਰਹੋ, ਫਿਰ ਮਰਨਾ ਕਿਉਂ ਹੈ? ਹੁਕਮ ਦੇ ਮੰਨਣਾ, ਜੋ ਆਉਂਦਾ ਉਹਦਾ ਭੇਜਿਆ, ਦੁੱਖ ਆਉਂਦਾ ਆ ਜਾਂਦਾ, ਸੁੱਖ ਆਉਂਦਾ ਆ ਜਾਂਦਾ, ਜਨਮ ਮਿਲਦਾ ਆ ਜਾਂਦਾ, ਮੌਤ ਹੁੰਦੀ ਹੈ ਆ ਜਾਂਦੀ ਹੈ, ਕਿਉਂ ਨਹੀਂ ਮੰਨਦਾ? ਫਰਕ ਇੰਨਾ ਹੈ ਕਿ ਕੁਝ ਖਿੜੇ ਮੱਥੇ ਹੱਸਦੇ ਹੱਸਦੇ ਮੰਨਦੇ ਨੇ, ਕੁਛ ਰੋਂਦੇ ਧੋਂਦੇ ਮੰਨਦੇ ਨੇ। ਮੰਨਣਾ ਹਰ ਇੱਕ ਨੂੰ ਪੈਂਦਾ। ਕਹਿੰਦੇ ਨੇ ਸਾਰੇ ਤੈਨੂੰ ਧਿਆਉਂਦੇ ਹਨ, ਦਾਤਾ ਤੈ ਸਾਰੇ ਦਿਉ ਧਿਆਉਂਦੇ ਦਿਨ ਰਾਤ ਤੈਨੂੰ ਧਿਆਉਂਦੇ ਹਨ, ਤੂੰ ਸਾਰਿਆਂ ਵਿੱਚ ਵਰਤਦਾ ਹੈ। ਹਾਂਜੀ
ਸਭ ਤੁਝ ਹੀ ਥਾਵ ਬੰਗ ਦੇ ਮੇਰੇ ਸ਼ਾਹ, ਤੂੰ ਸਭਨਾ ਕਰੈ ਇੱਕ ਦਾਤ।
ਥਾਵੋਂ ਦਾ ਇੱਥੇ ਅਰਥ ਹੈ ਪਾਸੋਂ, ਤੇਰੇ ਪਾਸੋਂ ਹੀ ਸਾਰੇ ਦੇ ਸਾਰੇ ਮੰਗਦੇ ਨੇ, ਤੇ ਇਹਦਾ ਇਹ ਨਾ ਅਰਥ ਸਮਝਣਾ ਵੀ ਇੱਕ ਦਾਤ ਹੀ ਦੇਣਾ ਦੂਜੀ ਨਹੀਂ ਦਿੰਦਾ, ਨਹੀਂ, ਇੱਕ ਸ਼ਬਦ ਜੋੜਨਾ ਦਾਤੇ ਨਾਲ। ਤੂੰ ਹੀ ਇੱਕ ਐਸਾ ਜਿਹੜਾ ਸਾਰਿਆਂ ਨੂੰ ਦਾਤਾਂ ਦਿੰਦਾ ਹੈ। ਹਾਂਜੀ
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ, ਤੁਝ ਤੇ ਬਾਹਰ ਕੋਈ ਨਾ ਹੈ।
ਦਾਤਾ ਸਾਰੇ ਕੁਛ ਜਿੰਨੇ ਵੀ ਹਨ ਤੇਰੇ ਵਿੱਚ ਦਾ ਇੱਥੇ ਅਰਥ ਕੀ ਹੋਇਆ, ਤੇਰੇ ਹੁਕਮ ਵਿੱਚ ਨੇ, ਤੇਰੀ ਰਜ਼ਾ ਵਿੱਚ ਨੇ, ਤੇਰੇ ਪਾਣੇ ਤੋਂ ਬਿਨਾਂ ਪੱਤਾ ਵੀ ਨਹੀਂ ਝੂਲਦਾ, ਹਰ ਕੋਈ ਤੇਰੀ ਰਜ਼ਾ ਵਿੱਚ ਹੈ, ਪਾਣੇ ਵਿੱਚ ਹੈ, ਤੇਰੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ, ਮੰਨੇ ਭਾਵੇਂ ਨਾ ਮੰਨੇ। ਮੇਰੇ ਨਾ ਮੰਨਿਆ ਕੀ ਹੁੰਦਾ, ਹੁਕਮ ਤੇ ਵਰਤ ਰਿਹਾ, ਜਿਹੜਾ ਵਰਤ ਰਿਹਾ ਉਸਨੇ ਵਰਤਣਾ, ਮੰਨਾ ਭਾਵੇਂ ਨਾ ਮੰਨਾ, ਫਿਰ ਜੇ ਵਰਤਣਾ ਹੀ ਹੈ ਰੋਂਦੇ ਧੋਂਦੇ ਮੰਨਣਾ ਤੇ ਖਿੜੇ ਮੱਥੇ ਕਿਉਂ ਨਾ ਮੰਨਾ, ਕਿਉਂ ਨਾ ਆਖਾਂ ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਲੰਕਾ। ਸਤਿਗੁਰੂ ਕਹਿੰਦੇ ਨੇ ਹੁਕਮ ਮੰਨੋ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਉਹਦੀ ਰਜ਼ਾ ਜਿਹੜੀ ਹੈ ਉਹ ਮੰਨੋ ਤਾਂ ਕਿ ਉਹਦਾ ਦਰ ਘਰ ਪ੍ਰਾਪਤ ਹੋ ਜਾਏ। ਹਾਂਜੀ
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸ਼ਾਹ, ਸਭ ਤੁਝ ਹੀ ਮਾਹੇ ਸਮਾਹੇ।
ਜਿੰਨੇ ਭਗਤ ਉਸ ਤੱਕ ਗਏ ਨੇ ਨਾ, ਹਰ ਇੱਕ ਨੇ ਇੱਕ ਗੱਲ ਆਖੀ ਹੈ, ਰੱਬ ਨੇ ਜਿੰਨਾ ਮੈਨੂੰ ਪਿਆਰ ਕੀਤਾ ਕਿਸੇ ਨੂੰ ਨਹੀਂ ਹੋਰ ਨੂੰ ਕਰਦਾ, ਮੈਨੂੰ ਹੀ ਜ਼ਿਆਦਾ ਕਰਦਾ, ਉਹ ਹੈ ਹੀ ਸਾਰਿਆਂ ਦਾ, ਉਹਦੇ ਘਰੋਂ ਪਿਆਰ ਘਟਦਾ ਹੀ ਨਹੀਂ। ਇੱਕ ਸਿੱਖ ਇਤਿਹਾਸ ਦੀ ਸਾਖੀ ਵੱਲ ਧਿਆਨ ਦਵਾਵਾਂ, ਰਾਣੀ ਮੈਣੀ ਦੀ ਗੋਦ ਵਿੱਚ ਬੈਠ ਕੇ ਪਾਤਸ਼ਾਹ ਆਏ ਗੁਰੂ ਗੋਬਿੰਦ ਸਿੰਘ ਸਾਹਿਬ, ਅਤੇ ਉਹਨੂੰ ਆਖਿਆ ਮਾਂ, ਅਤੇ ਮਾਤਾ ਗੁਜਰੀ ਆਉਂਦਿਆਂ ਗੱਲ ਨਾਲ ਲਾ ਕੇ ਕਹਿੰਦੀ ਲਾਲ ਜੀ ਇਹ ਕੀ ਗੱਲ ਕਿ ਪੁੱਤਰ ਇੱਕ ਤੇ ਮਾਵਾਂ ਦੋ, ਨਵੀਂ ਮਾਂ ਬਣਾ ਆਏ। ਕਹਿਣ ਲੱਗੇ ਮਾਂ ਅੱਖਾਂ ਦੋ ਨੇ, ਨਜ਼ਰ ਤੇ ਇੱਕ ਹੈ ਨਾ, ਜਿੰਨਾ ਪਿਆਰ ਹੈ ਉਹਦੇ ਨਾਲ ਉਨਾ ਪਿਆਰ ਵੱਖ ਵੱਖ ਨੇ, ਪਿਆਰ ਇੱਕ ਹੈ, ਉਹ ਸਾਰੇ ਜਗਤ ਨੂੰ ਮੈਂ ਵੰਡਦਾ ਫਿਰਾਂ ਤੇ ਉਹ ਘਟਦਾ ਨਹੀਂ, ਵਾਕਿਆ ਹੀ ਨਹੀਂ ਘਟਦਾ, ਤੁਹਾਨੂੰ ਦਿੱਤਾ ਹੀ ਇੰਨਾ ਕੁਝ ਹੈ, ਖਾਵਾਂ ਖਰਚਾ ਰਲ ਮਿਲ ਭਾਈ ਤੋਟ ਨਾ ਆਵੇ ਵੱਧੋ ਜਾਈ, ਪ੍ਰੇਮ ਨਹੀਂ ਘਟਦਾ। ਕਹਿਣ ਲੱਗਾ ਸਾਰੇ ਜਗਤ ਦੀਆਂ ਮਾਤਾਵਾਂ ਨੂੰ ਮਾਵਾਂ ਆਖਾਂ, ਪ੍ਰੇਮ ਨਹੀਂ ਘਟਦਾ, ਵਾਕਿਆ ਹੀ ਜੇ ਕਹਿਣ ਲੱਗੇ ਤੈਨੂੰ ਹੀ ਮੈਂ ਆਖਾਂ ਉਹ ਤੇ ਮੋਹ ਹੋ ਗਿਆ, ਪਰ ਸਭ ਨੂੰ ਆਖਾਂ ਤੇ ਫਿਰ ਮੈਂ ਪ੍ਰੇਮ ਹੋ ਗਿਆ। ਮੋਹ ਤੋਂ ਗੁਰੂ ਉੱਚਾ ਸਾਰੇ ਜੀ ਤੇਰੇ ਨੇ, ਤੂੰ ਸਾਰਿਆਂ ਦਾ ਹੈ, ਕਹਿੰਦੇ ਨੇ ਤੇਰੇ ਤੋਂ ਬਾਹਰ ਕੋਈ ਨਹੀਂ, ਸਭ ਤੁਝ ਹੀ ਮਾਹੇ ਸਮਾਏ, ਤੇ ਆਖਰ ਇਹ ਜਾਣਗੇ ਕਿੱਥੋਂ, ਤੇਰੇ ਤੋਂ ਆਏ ਨੇ, ਜੈਸੇ ਕਿ ਆਗ ਤੇ ਕਨੂਕਾ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋ ਕੇ ਫਿਰ ਆਗ ਮੈਂ ਮਿਲਾਂਗੇ, ਅੱਗ ਤੋਂ ਚੰਗਿਆੜੇ ਉੱਠੇ ਤੇ ਅੱਗ ਵਿੱਚ ਹੀ ਜਾਣਗੇ, ਤੇਰੇ ਤੋਂ ਜੀਵ ਪੈਦਾ ਹੋਏ ਸਾਰੇ ਤੇਰੇ ਵਿੱਚ, ਇਸ ਬੁਰੇ ਭਲੇ ਜਿੰਨੇ ਗਲੀਆਂ ਨਾਲਿਆਂ ਦਾ ਜਿੰਨਾ ਪਾਣੀ ਹੈ, ਚੰਗਾ ਕੀ ਹੈ ਮੰਦਾ ਕੀ ਹੈ, ਜਾਏਗਾ ਤੇ ਸਮੁੰਦਰ ਵਿੱਚ, ਉੱਥੋਂ ਹੀ ਆਇਆ ਉੱਥੇ ਹੀ ਜਾਏਗਾ। ਹਾਂਜੀ
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵੈ ਮੇਰੇ ਸ਼ਾਹ।
ਮੈਂ ਵੇਖਿਆ ਪਾਪੀ ਤੂੰ ਪਾਪੀ ਵੀ ਪਾਪ ਕਰਨ ਵੀ ਜਾਏ ਨਾ, ਪਤਾ ਨਹੀਂ ਕਿਉਂ ਉਹਨੂੰ ਯਾਦ ਹੋਵੇ ਨਾ ਹੋਵੇ, ਹੱਥ ਜੁੜ ਜਾਂਦੇ ਨੇ, ਕਹਿੰਦਾ ਇਹ ਰੱਬਾ ਤੇਰੀ ਆਸ ਹੈ, ਅਸਲ ਵਿੱਚ ਹੈ ਹੀ ਐਸਾ, ਹਰ ਇੱਕ ਦੀ ਆਸ ਉਹ ਹੀ ਹੈ, ਤੂੰ ਸਾਰਿਆਂ ਦੀ ਆਸ ਪੂਰੀ ਕਰਨ ਵਾਲਾ ਹੈ, ਸਾਰੇ ਮੇਰੇ ਪਾਤਸ਼ਾਹ ਤੈਨੂੰ ਹੀ ਧਿਆਉਂਦੇ ਹਨ। ਹਾਂਜੀ
ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ।
ਜਿਵੇਂ ਤੈਨੂੰ ਭਾਉਂਦਾ ਜਿਉ ਭਾਵੈ ਤਿਉ ਰੱਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਕਿਰਪਾ ਕਰ ਬਖਸ਼ਿਸ਼ ਕਰ, ਚਰਨਾਂ ਚ ਰੱਖ, ਭਾਵੇਂ ਮੋਢਿਆਂ ਤੇ ਬਿਠਾ, ਭਾਵੇਂ ਗਲ ਨਾਲ ਲਾ, ਜਿੱਥੇ ਰੱਖਣਾ ਰੱਖ, ਭਾਵੇਂ ਆਨੰਦਪੁਰ ਰੱਖ ਤੇ ਭਾਵੇਂ ਕਾਬਲ ਭੇਜ, ਇਹ ਮਹਾਰਾਜ ਤੇਰੀ ਮਰਜ਼ੀ ਤੇਰੀ ਕਿਰਪਾ। ਹੇ ਗੁਰੂ ਪਾਤਸ਼ਾਹ ਨਾਨਕ ਸੱਚੇ ਪਾਤਸ਼ਾਹ, ਹੇ ਪਾਤਸ਼ਾਹ ਜਿਵੇਂ ਤੇਰੀ ਰਜ਼ਾ ਅਸੀਂ ਉੱਥੇ ਹੀ ਰਹਾਂਗੇ। ਸਿੱਖ ਤੇ ਉਹ ਹੈ ਜਿੱਥੇ ਉਹ ਰੱਖੇ ਉਸੇ ਥਾਂ ਤੇ ਰਹੇ ਤੇ ਆਖੇ ਜੋ ਤੁਧ ਭਾਵ। ਆਪਣੀ ਮਰਜ਼ੀ ਨਹੀਂ ਕਿ ਮੈਂ ਜੋ ਕਹਿੰਦਾ ਉਹ ਘਰ ਅਸੀਂ ਤੇ ਕਹਿੰਦੇ ਹਾਂ, ਜੋ ਜੋ ਮੈਂ ਕਹਿੰਦਾ ਨਾ ਇਹ ਕਰਦੇ। ਸੱਚਾ ਸਿੱਖ ਸੱਚਾ ਭਗਤ ਉਹ ਆ ਕਹਿੰਦਾ ਜੋ ਮੈਂ ਕਹਿੰਦਾ ਉਹ ਨਾ ਕਰੀ। ਚੰਚਲ ਮਤ ਬਾਰਕ ਬਪਰੇ ਕੇ ਸਰਪ ਅਗਨ ਕਰ ਮੇਲੇ। ਮੈਂ ਤੇ ਸੱਪ ਫੜਨਾ, ਮੈਂ ਤੇ ਅੱਗ ਚ ਹੱਥ ਪਾਉਣਾ ਨਹੀਂ। ਜੋ ਤੈਨੂੰ ਚੰਗਾ ਲੱਗਦਾ ਉਹ ਮੇਰੇ ਤੇ ਕਿਰਪਾ ਕਰ, ਉਹ ਮੈਨੂੰ ਕਰ ਉੱਥੇ ਰੱਖ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਬਸ ਇਹ ਮੇਰੀ ਅਰਦਾਸ, ਇਹੋ ਜੋਦੜੀ, ਮੇਰੀ ਵੇਦਨਾ ਤੂੰ ਜਾਣਨਾ, ਮੇਰੀਆਂ ਲੋੜਾਂ ਤੂੰ ਜਾਣਨਾ, ਮੇਰਾ ਸੁੱਖ ਦੁੱਖ ਤੂੰ ਬੱਚਾ ਨਹੀਂ ਜਾਣਦਾ, ਮਾਂ ਜ਼ਿਆਦਾ ਜਾਣਦੀ ਹੈ। ਮਾਂ ਜਿੱਥੇ ਰੱਖੇਗੀ ਰਹੇ ਬੱਚਾ ਸੁਖੀ ਰਹੇਗਾ, ਆਪਣੀ ਮਰਜ਼ੀ ਕਰੇਗਾ ਤੇ ਬੱਚਾ ਦੁਖੀ ਰਹੇਗਾ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਉਹਦੀ ਰਜ਼ਾ ਵਿੱਚ ਆਈਏ। ਬੇਅੰਤ ਫੁੱਲਾਂ ਹੋ ਗਈਆਂ ਹੋਣਗੀਆਂ, ਫੁੱਲਾਂ ਦੀ ਖਿਮਾ ਸਮਾਂ ਹੋ ਗਿਆ, ਇਸ ਤੋਂ ਅੱਗੇ ਨਹੀਂ ਜਾਣਾ। ਸਰਬੱਤ ਸੰਗਤਾਂ ਦਾ, ਗੁਰੂ ਪਾਤਸ਼ਾਹ ਦਾ ਧੰਨਵਾਦ, ਗੁਰਦੁਆਰਾ ਪ੍ਰਬੰਧ ਸ਼੍ਰੋਮਣੀ ਕਮੇਟੀ ਦਾ ਧਿਆਨ, ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ। ਸਮੇਂ ਦੀ ਵੰਡ ਕਰਦੇ ਨੇ ਤੇ ਉਹ ਇਹ ਸਮਾਂ ਜਿਹੜਾ ਹੈ ਜਿਵੇਂ ਜਿਵੇਂ ਦਿੰਦੇ ਨੇ ਉਸੇ ਤਰ੍ਹਾਂ ਹੀ ਆ ਕੇ ਸੇਵਾ ਕਰਨ ਦਾ ਯਤਨ ਕਰੀਦਾ। ਬੇਅੰਤ ਫੁੱਲਾਂ ਹੋਣਗੀਆਂ ਹੋਣਗੀਆਂ, ਸਿਰ ਤੇ ਹੱਥ ਰੱਖਣਾ, ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ ਜੀ। ਹਾਂਜੀ,
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵੈ ਮੇਰੇ ਸ਼ਾਹ, ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।